ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨ ਯੋਗ ਸਤ ਸੰਗੀ ਜਨੋ, ਮਹਾਨ ਮਹਾਨ ਸਤਿਗੁਰਾਂ ਦੀ ਮਹਿਰਾਮਤ ਹੋਈ ਹੈ ਸਾਨੂੰ ਸਾਰਿਆਂ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਹੋਏ ਹਨ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਆਓ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਰੋਜ਼ ਦਰ ਰੋਜ਼ ਸਰੋਤੇ ਜਨ ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਅਕਥ ਕਥਾ ਨੂੰ ਸਰਵਣ ਕਰਨ ਵਾਸਤੇ ਪਹੁੰਚਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਰਗਾਹ ਦੇ ਅੰਦਰ ਆ ਕੇ ਸੱਜ ਕੇ ਕੀਰਤਨ ਸਰਵਣ ਕਰਨਾ, ਕਥਾ ਸਰਵਣ ਕਰਨੀ, ਇਹ ਮਨੁੱਖ ਦੇ ਚੰਗੇ ਭਾਗ ਮਨੁੱਖ ਦੇ ਚੰਗੇ ਕਰਮਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਮਹਾਰਾਜ ਜੀ ਨੂੰ ਕਿਹੜੇ ਸੋਹਣੇ ਲੱਗਦੇ ਹਨ। ਮਹਾਰਾਜ ਜੀ ਕਹਿੰਦੇ ਸੀ, ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਜਸ ਨੂੰ ਸਰਵਣ ਕਰਨ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਬਹੁਤ ਸੋਹਣੇ ਲੱਗਦੇ ਹਨ। ਸਤ ਸੰਗਤ ਦੀ ਘੜੀ ਕਿਹਨਾਂ ਨੂੰ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਲਲਾਰ ਮੱਥੇ ਦੇ ਉੱਪਰ ਚੰਗੇ ਲੇਖ, ਚੰਗੇ ਭਾਗ, ਚੰਗੇ ਨਿਸ਼ਾਨੀਆਂ ਹੁੰਦੀਆਂ ਨੇ। ਮਹਾਰਾਜ ਜੀ ਕਹਿੰਦੇ, ਸੰਸਾਰ ਤਾਂ ਸਾਰਾ ਹੀ ਵੱਸਦਾ ਏ, ਕਰੋੜਾਂ ਦੀ ਗਿਣਤੀ ਦੇ ਵਿੱਚ ਸੰਖਿਆ ਹੈ, ਪਰ ਸਤ ਸੰਗਤ ਦੇ ਵਿੱਚ ਆ ਕੇ ਉਹ ਬੈਠਦੇ ਨੇ, ਉਹ ਨਾਮ ਜਪਦੇ ਨੇ ਜਿਨ੍ਹਾਂ ਦੇ ਭਾਗ ਪੂਰਨ, ਜਿਨ੍ਹਾਂ ਦੇ ਭਾਗ ਜਿਹੜੇ ਸੁਲੱਖਣੇ ਹੁੰਦੇ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਇਹ ਵੱਡੇ ਭਾਗਾਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਜੁੜ ਕੇ ਬੈਠਦੇ ਹਨ। ਤੇ ਜਿਹੜੇ ਮਨਮੁੱਖ ਪੁਰਸ਼ ਹੁੰਦੇ ਨੇ ਉਹ ਦਰ ਦਰ ਦੀਆਂ ਚੋਟਾਂ ਖਾਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਭਾਈ, ਇਹ ਚੰਗੇ ਭਾਗ ਮਨੁੱਖ ਸਿੱਖਾਂ ਦੇ ਹਨ, ਜਿਹੜੇ ਸਤਸੰਗ ਵਿੱਚ ਆ ਕੇ ਜੁੜ ਕੇ ਕੀਰਤਨ ਨੂੰ, ਕਥਾ ਨੂੰ ਸਰਵਣ ਕਰਦੇ ਨੇ। ਸ਼ਸਤਰਾਂ ਦੇ ਅੰਦਰ ਵੀ ਬਚਨ ਆਉਂਦੇ ਨੇ, ਕਾਮ ਧੇਨ ਅਰ ਕਲਪ ਤਰ ਜੋ ਸੇਵਤ ਫਲ ਤੋਹੇ, ਸਤ ਸੰਗਤ ਛਨ ਏਕ ਮੈਂ ਪ੍ਰਾਣੀ ਪਾਵੈ ਸੋਏ। ਭਾਈ, ਜਿਹੜੇ ਪੁਰਾਣੇ ਸਮੇਂ ਵਿੱਚ ਰਿਖੀ ਮੁਨੀ ਤਪੱਸਵੀ ਲੋਕ ਜੰਗਲਾਂ ਦੇ ਵਿੱਚ ਜਾ ਕੇ ਬਹੁਤ ਤਪੱਸਿਆ ਕਰਦੇ ਸਨ, ਤੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੁੰਦੀ ਸੀ ਸਾਨੂੰ ਕਲਪ ਬ੍ਰਸ਼ ਦੀ ਪ੍ਰਾਪਤੀ ਹੋ ਜਾਵੇ, ਕਾਮ ਧੀਣ ਦੀ ਪ੍ਰਾਪਤੀ ਹੋ ਜਾਵੇ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰੜਕਿਆ, 14 ਰਤਨ ਨਿਕਲੇ, ਉਹ 14 ਰਤਨਾਂ ਦੀ ਭਾਲ ਦੇ ਵਿੱਚ ਜੰਗਲਾਂ ਵਿੱਚ ਜਾ ਕੇ ਉਹਨਾਂ ਨੇ ਬੜੀ ਤਪੱਸਿਆ ਕੀਤੀ। ਪਰ ਖਾਲਸਾ ਜੀ, ਇਹ ਨਹੀਂ ਪਤਾ ਵੀ ਜਿਹੜੇ ਜੰਗਲਾਂ ਵਿੱਚ ਜਾ ਕੇ ਕਈ ਕਈ ਆਪਣੀਆਂ ਉਮਰਾਂ ਬਤੀਤ ਕਰਕੇ ਤਪੱਸਿਆ ਕਰਦੇ ਹਨ, ਉਹਦੇ ਤੋਂ ਸ਼ਾਸਤਰਾਂ 'ਚ ਲਿਖਿਆ ਬਿਹਤਰ ਹੈ ਕਿ ਸਤ ਸੰਗਤ ਦੇ ਵਿੱਚ ਆ ਕੇ ਉਹ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ। ਸਤ ਸੰਗਤ ਦੀ ਜਿਹੜੀ ਮਾਨਤਾ ਹੈ, ਉਹ ਕੋਈ ਜੰਗਲਾਂ ਵਿੱਚ ਰਿਖੀਆਂ ਮੁੰਨੀਆਂ ਦੀ ਤਪੱਸਿਆ ਕਰਨ ਤੋਂ ਵੀ ਵੱਡੀ ਹੈ। ਜਿਹੜੇ ਸਤ ਸੰਗਤ ਦੇ ਵਿੱਚ ਆ ਕੇ ਰੱਬ ਦਾ ਨਾਮ ਜਪਦੇ ਨੇ, ਤਾਂਹੀਓ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ। ਆਓ ਖਾਲਸਾ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਅੱਜ ਪਾਵਨ ਮੁੱਖ ਵਾਕ ਆਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਚੱਲ ਬਟਾਲੇ ਦੀ ਧਰਤੀ 'ਤੇ ਪਹੁੰਚੇ ਹਨ। ਯੋਗੀਆਂ ਦੇ ਨਾਲ ਇੱਥੇ ਉਹਨਾਂ ਦੀ ਇੱਕ ਜਿਹੜੀ ਹੈ ਸਿੱਧ ਗੋਸ਼ਟ ਹੁੰਦੀ ਹੈ, ਉਹਨਾਂ ਦੇ ਨਾਲ ਵਿਚਾਰ ਹੁੰਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਅਚੱਲ ਬਟਾਲੇ ਦੀ ਧਰਤੀ 'ਤੇ ਪਹੁੰਚੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹ ਪਾਵਨ ਸ਼ਬਦ ਦਰਜ ਕੀਤੇ ਨੇ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ। ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿੰਨੇ ਵੀ ਸ਼ਿਵਰਾਤਰੀ ਦੇ ਮੇਲੇ 'ਤੇ ਯੋਗੀ ਆਏ ਸਨ, ਹੋਰ ਲੋਕ ਆਏ ਸਨ, ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੈਲਾਬ ਆ ਗਿਆ, ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਉਮੜ ਆਏ ਹਨ। ਜਦੋਂ ਯੋਗੀਆਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਏ ਹਨ, ਯੋਗੀ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਕੋਲੇ ਬੈਠ ਗਏ ਹਨ ਅਤੇ ਮਹਾਰਾਜ ਜੀ ਦੇ ਕੋਲੇ ਕੋਈ ਪ੍ਰਸ਼ਨ ਕਰਨ ਲੱਗ ਪਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਜੀ ਅਸੀਂ 9 ਖੰਡਾਂ ਦੇ ਵਿੱਚੋਂ ਆਏ ਹਾਂ, ਅਸੀਂ ਮਾਨ ਸਰੋਵਰ ਦੇ ਵਿੱਚੋਂ ਆਏ ਹਾਂ, ਮਾਨ ਸਰੋਵਰ ਦੇ ਵਿੱਚ ਬੜੇ ਹੀਰੇ ਜਵਾਹਰ ਆਤ ਹਨ, ਮਨ ਭਾਉਂਦੇ ਜਿਹੜੇ ਪਦਾਰਥ ਹਨ ਉਹ ਪ੍ਰਾਪਤ ਕਰ ਲਈ ਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਕਦੇ ਮਾਨ ਸਰੋਵਰ 'ਤੇ ਨਹੀਂ ਗਏ, ਇਹ ਸਿੱਧਾਂ ਨੇ ਪਰਸ਼ਨ ਕੀਤਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ, ਕਹਿੰਦੇ ਸਿੱਧੋ ਮਾਨ ਸਰੋਵਰ ਦੇ ਵਿੱਚ ਕੀ ਹੈ? ਸਿੱਧ ਕਹਿੰਦੇ ਮਹਾਰਾਜ ਬਹੁਤ ਉੱਥੇ ਹੰਸ ਰਹਿੰਦੇ ਹਨ, ਹੰਸ ਜਿਹੜੇ ਨੇ ਉਹ ਮੋਤੀ ਚੁਗਦੇ ਹਨ, ਕਿਉਂਕਿ ਹੰਸਾਂ ਦਾ ਜਿਹੜਾ ਖਾਣਾ ਹੈ ਉਹ ਮੋਤੀਆਂ ਦੀ ਜਿਹੜੀ ਭਾਲ ਦੇ ਵਿੱਚ ਹੀ ਗੁਜ਼ਾਰਦੇ ਹਨ। ਹਜ਼ੂਰ ਜੀ ਦੇ ਬਚਨ ਆਉਂਦੇ ਹਨ, ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਭਾਈ ਜਿਹੜਾ ਹੰਸਾਂ ਦੀ ਖੁਰਾਕ ਉਹ ਮੋਤੀ ਹੈ, ਜਿਹੜੇ ਬਗਲੇ ਹਨ ਉਹ ਡੱਡੀਆਂ ਤੇ ਮੱਛੀਆਂ ਨੂੰ ਭਾਲਦੇ ਫਿਰਦੇ ਹਨ। ਤੇ ਮਹਾਂਪੁਰਖਾਂ ਨੇ ਇਹਦੇ ਅੰਤਰੀਪ ਅਰਥ ਇਹ ਕੀਤੇ ਹਨ ਕਿ ਜਿਹੜੇ ਸੰਤ ਮਹਾਂਪੁਰਖ ਹਨ ਉਹ ਹੰਸਾਂ ਦੀ ਨਿਆਈ ਹੈ, ਉਹਨਾਂ ਨੇ ਵਿਰਾਗ ਵਿਵੇਕ ਤੇ ਖੱਟ ਸੰਪਤੀ ਮਮੋਕਸ਼ ਇੱਛਾ ਇਹੋ ਜਿਹੜੇ ਸਭ ਗੁਣ ਹਨ ਉਹਨਾਂ ਦੀ ਭਾਲ ਦੇ ਵਿੱਚ ਇਹੋ ਜਿਹੇ ਮੋਤੀ ਜਿਹੜੇ ਸੰਤ ਰੂਪ ਹੰਸ ਨੇ ਉਹ ਚੁਗਦੇ ਹਨ। ਜਿਹੜੇ ਮਨੁੱਖ ਮਨਮੁੱਖ ਪੁਰਸ਼ ਨੇ, ਪਾਮਰ ਪੁਰਸ਼ ਹਨ, ਤੇ ਉਹ ਬਗਲਿਆਂ ਦੀ ਨਿਆਈ ਨੇ, ਉਹ ਕਸੰਗਤ ਵਿੱਚ ਜਾ ਕੇ ਉਹ ਡੱਡੀਆਂ ਮੱਛੀਆਂ ਨਿੰਦਿਆ ਚੁਗਲੀ ਨੂੰ ਭਾਲ ਕਰਦੇ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਕਹਿਣ ਲੱਗੇ, ਸਿੱਧੋ ਸਾਡਾ ਤਾਂ ਇੱਕ ਹੀ ਮਾਨ ਸਰੋਵਰ ਹੈ। ਸਿੱਧ ਕਹਿੰਦੇ ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ? ਮਹਾਰਾਜ ਜੀ ਕਹਿੰਦੇ ਕਾਲ ਪੁਰਖ ਪਰਮੇਸ਼ਰ ਰੂਪ ਮਾਨ ਸਰੋਵਰ ਹੈ, ਗੁਰੂ ਰੂਪ ਮਾਨ ਸਰੋਵਰ ਹੈ, ਤੇ ਗੁਰੂ ਰੂਪੀ ਮਾਨ ਸਰੋਵਰ ਦੇ ਵਿੱਚੋਂ ਸੰਤ ਰੂਪ ਜਿਹੜੇ ਹੰਸ ਹਨ ਉਹ ਵਿਰਾਗ ਵਿਵੇਕ ਖੱਟ ਸੰਮਤੀ ਮਮੋਕਸ਼ਾ ਜਿਹੜੇ ਸਭ ਗੁਣ ਰੂਪੀ ਮੋਤੀ ਹਨ ਉਹ ਚੁਗਦੇ ਹਨ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਇੱਥੇ ਬਾਬੇ ਇਸ ਧਰਤੀ ਤੇ ਅਚੱਲ ਬਟਾਲੇ ਦੀ ਧਰਤੀ ਤੇ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦੇ ਰਹੇ ਹਨ ਇਸ ਪਾਵਨ ਮੁੱਖ ਵਾਕ ਦੇ ਅੰਦਰ। ਆਓ ਖਾਲਸਾ ਜੀ, ਮਨ ਦੀ ਇਕਾਗਰਤਾ ਦੇ ਦੁਆਰਾ ਅਸੀਂ ਸਰਵਣ ਕਰੀਏ। ਜਿੰਨੀਆਂ ਸਭ ਸੰਗਤਾਂ ਸਤਿਗੁਰੂ ਜੀ ਦੀ ਪਾਵਨ ਬਾਰਗਾਹ ਦੇ ਅੰਦਰ ਜੁੜ ਕੇ ਬੈਠੀਆਂ ਹਨ, ਇੱਕ ਵਾਰ ਰਸਨਾ ਨੂੰ ਪਾਵਣ ਤੇ ਪਵਿੱਤਰ ਕਰੋ ਜੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਣ ਸ਼ਬਦ ਹੈ। ਦੂਸਰੇ ਸੁਰ ਤਾਲ ਅੰਦਰ ਗਾਉਣ ਦਾ ਮਹਾਰਾਜ ਜੀ ਦਾ ਹੁਕਮ ਹੋਇਆ ਹੈ। ਅਸ਼ਟਪਦੀਆਂ ਅੱਠਾਂ ਪਦਿਆਂ ਵਾਲਾ ਇਹ ਸ਼ਬਦ ਹੈ। ਜਿਵੇਂ ਗੁਰਬਾਣੀ ਦੇ ਵਿੱਚ ਚੌ ਪਦੇ ਆਉਂਦੇ ਨੇ, ਤ੍ਰੈ ਪਦੇ ਆਉਂਦੇ ਨੇ, ਦੋ ਪਦੇ ਆਉਂਦੇ ਹਨ, ਇਸ ਤੋਂ ਭਾਵ ਹੁੰਦਾ ਹੈ ਕਿ ਮਹਾਰਾਜ ਜੀ ਦੇ ਦੋ ਪਦਿਆਂ ਵਾਲਾ ਸ਼ਬਦ ਹੈ, ਦੋ ਚਰਨਾਂ ਵਾਲਾ ਸ਼ਬਦ ਹੈ। ਮਹਾਰਾਜ ਜੀ ਦਾ ਚੌ ਪਦਾ ਆਇਆ, ਚਾਰ ਪਦਿਆਂ ਵਾਲਾ ਸ਼ਬਦ ਹੈ। ਇਸ ਤਰ੍ਹਾਂ ਅਸ਼ਟਪਦੀਆਂ ਮਹਾਰਾਜ ਜੀ ਦੇ ਅੱਠਾਂ ਪਦਿਆਂ ਵਾਲਾ ਸ਼ਬਦ ਹੈ, ਭਾਵ ਕਿ ਅੱਠਾਂ ਚਰਨਾਂ ਵਾਲਾ ਇਸ ਪਾਵਨ ਮੁੱਖ ਵਾਕ ਦੇ ਅੰਦਰ ਮਹਾਰਾਜ ਜੀ ਦੇ ਅੱਠ ਬੰਦ ਹੋਣਗੇ, ਅੱਠ ਚਰਨ ਹੋਣਗੇ। ਮਹਾਰਾਜ ਜੀ ਕਹਿੰਦੇ ਅਸ਼ਟਪਦੀਆਂ, ਉਹਦੇ ਤੋਂ ਬਾਅਦ ਮਹਾਰਾਜ ਜੀ ਮੂਲ ਮੰਤਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੰਗਲਾ ਚਰਨ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲਾ ਚਰਨ ਦੇ ਅੰਦਰ ਉਹ ਪਰਮਾਤਮਾ ਇੱਕ ਹੈ, ਓਅੰਕਾਰ ਜਿਹੜਾ ਸਾਰਿਆਂ ਦੇ ਅੰਦਰ ਪ੍ਰਕਾਸ਼ਮਾਨ ਹੈ ਤੇ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ, ਮੇਹਰ ਦੇ ਦੁਆਰਾ ਪ੍ਰਾਪਤ ਹੁੰਦਾ ਹੈ।
ਗੁਰ ਸਾਗਰ ਰਤਨੀ ਭਾਰ ਪੂਰੇ।
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਤਾਈ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਤੁਹਾਡਾ ਕਿਹੜਾ ਮਾਨ ਸਰੋਵਰ ਹੈ ਤੇ ਹੰਸ ਕਿਹੜੇ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰ ਸਾਗਰ। ਮਹਾਰਾਜ ਜੀ ਕਹਿੰਦੇ ਗੁਰੂ ਅਕਾਲ ਪੁਰਖ ਪਰਮੇਸ਼ਰ ਰੂਪ ਸਾਡਾ ਸਾਗਰ ਹੈ, ਉਹੀ ਸਾਡਾ ਮਾਨ ਸਰੋਵਰ ਹੈ ਤੇ ਉਸ ਮਾਨ ਸਰੋਵਰ ਦੇ ਅੰਦਰ ਰਤਨੀ ਭਾਰ ਪੂਰੇ, ਜਿਹੜੇ ਰਤਨ ਹਨ, ਹੀਰੇ ਜਵਾਹਰ ਆਦਿ ਕੀ ਹੈ, ਵਿਰਾਗ ਧਾਰਨ ਕਰਨਾ, ਗਿਆਨ ਹੋਣਾ, ਖੱਟ ਸੰਪਤੀ ਹੋਣੀ, ਮਮੋਹ ਇੱਛਾ ਹੋਣੀ। ਕਹਿਣ ਲੱਗੇ ਜਿਹੜੇ ਇਹ ਚੰਗੇ ਗੁਣ ਹਨ, ਇਹ ਰਤਨਾਂ ਦੀ ਨਿਆਈ ਜਿਹੜੇ ਨੇ ਭਾਰ ਪੂਰੇ ਲਭਾ ਲਭ ਭਰੇ ਹੋਏ ਹਨ। ਵੈਸੇ ਜਿਹੜੇ ਚੰਗੇ ਗੁਣ ਸ਼ੁਭ ਗੁਣ ਹੁੰਦੇ ਹਨ ਸ਼ਾਸਤਰਾਂ ਦੇ ਅੰਦਰ, ਇਸ ਜੀਵ ਜਿਹੜੇ ਧਰਮੀ ਨੇ, ਨਾਮ ਜਪਣ ਵਾਲੇ ਨੇ, ਉਹਨਾਂ ਦੇ 10 ਗੁਣ ਵਰਣਨ ਕੀਤੇ ਨੇ ਵਿਦਵਾਨਾਂ ਨੇ। ਉਹ ਕਹਿੰਦੇ ਖਿਮਾ ਅਹਿੰਸਾ ਦਇਆ ਮਿਰਦ, ਸਤ ਬਚਨ ਤਪ ਜਾਣ, ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਣ। ਇਹ ਭਾਈ ਧਰਮ ਦੇ 10 ਚਿੰਨ ਮੰਨੇ ਜਾਂਦੇ ਨੇ। ਮਨੁੱਖ ਦੇ ਅੰਦਰ ਖਿਮਾ ਹੋਣੀ, ਮਨੁੱਖ ਹਿੰਸਾਵਾਦੀ ਨਾ ਹੋਣਾ ਪਿਆ, ਕਿਸੇ ਨੂੰ ਮਾਰਨ ਘਾਤ ਨਾ ਕਰਨਾ, ਇਸੇ ਪ੍ਰਕਾਰ ਮਨੁੱਖ ਦੇ ਅੰਦਰ ਸਹਿਣਸ਼ੀਲਤਾ ਹੋਣੀ, ਬੰਦਗੀ ਹੋਣੀ, ਧੀਰਜ ਹੋਣਾ, ਨਿਮਰਤਾ ਹੋਣੀ, ਇਹ ਜਿੰਨੇ ਵੀ ਇਤਿਆਦਿਕ ਗੁਣ ਹਨ ਇਹ ਹੀਰਿਆਂ ਤੋਂ ਘੱਟ ਨੇਗੇ, ਇਹ ਭਾਈ ਰਤਨਾਂ ਤੋਂ ਘੱਟ ਨੇਗੇ। ਬਾਹਰਲੀ ਰਤਨ ਜਿਹੜੇ ਬਾਹਰਲੀ ਪਦਾ ਹੀਰੇ ਹੁੰਦੇ ਨੇ, ਇਹ ਤਾਂ ਪੱਥਰਾਂ ਦੀ ਨਿਆਈ ਨੇ, ਪਰ ਜਿਹੜੇ ਚੰਗੇ ਗੁਣ ਹਨ, ਚੰਗੇ ਗੁਣ ਇਹ ਮਨੁੱਖ ਨੂੰ ਮਹਾਂਪੁਰਖ ਬਣਾ ਦਿੰਦੇ ਹਨ, ਸੰਤ ਬਣਾ ਦਿੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਚੰਗੇ ਸ਼ੁਭ ਗੁਣ ਹਨ, ਇਹੀ ਰਤਨਾਂ ਦੀ ਨਿਆਈ ਭਰ ਪੂਰੇ ਲਭਾ ਲਭ ਭਰੇ ਹੋਏ ਹਨ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਫਿਰ ਸਿੱਧਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਜੀ ਫਿਰ ਜਿਹੜਾ ਅਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਹੈ ਤੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਵਿੱਚ ਵਿਰਾਗ, ਵਿਵੇਕ, ਖੱਟ ਸੰਮਤੀ, ਮਮੋਹ ਇੱਛਾ, ਇਹ ਜਿਹੜੇ ਹੀਰਿਆਂ ਦੀ ਨਿਆਈ ਹਨ, ਇਹਨਾਂ ਨੂੰ ਕੌਣ ਚੁਗਦੇ ਨੇ, ਕਿਹੜੇ ਹੰਸ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਦਿੰਦੇ ਹਨ ਸਿੱਧਾਂ ਦੇ ਤਾਈ। ਮਹਾਰਾਜ ਜੀ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਨੇ, ਨਾਮ ਜਪਣ ਵਾਲੇ ਅਭਿਆਸੀ ਹੈ। ਸੰਤ ਕੀ ਹੁੰਦਾ ਏ? ਜਿਨ੍ਹਾਂ ਦੀ ਬਾਬਤ ਗੁਰਬਾਣੀ ਕਹਿੰਦੀ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸਸੇਈ ਨਾਨਕਾ ਪੂਰਨ ਸੋਈ ਸੰਤ। ਭਾਈ ਜਿਹੜੇ ਸਵਾਸ ਸਵਾਸ ਰੱਬ ਦਾ ਨਾਮ ਜਪਦੇ ਹੋਣ, ਗਰਾਸ ਤੋਂ ਭਾਵਨ ਦਾ ਪ੍ਰਸ਼ਾਦਾ ਛੱਕਦੇ ਹੋਏ ਵੀ ਰੱਬ ਦਾ ਨਾਮ ਜਪਦੇ ਰਹਿਣ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਪਰਿਪੂਰਨ ਵਸਿਆ ਹੋਵੇ, ਉਹ ਪੂਰਨ ਸੰਤ ਹਨ। ਤੇ ਜਿਹੜੇ ਇਹੋ ਜਿਹੇ ਸੰਤ ਨੇ ਉਹ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ। ਹਜ਼ੂਰ ਜੀ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਈਨ ਹਰ ਸਿਉ ਲੈਣ ਮਿਲਾਏ। ਇਹੋ ਜਿਹੇ ਮਹਾਂਪੁਰਖ ਜਨਮ ਤੇ ਮਰਨ ਤੋਂ ਰਹਿਤ ਹੁੰਦੇ ਨੇ, ਉਹ ਕੇਵਲ ਪਰ ਉਪਕਾਰ ਕਰਨ ਵਾਸਤੇ ਆਉਂਦੇ ਹਨ, ਜੀਵਾਂ ਦੇ ਉੱਪਰ ਪਰ ਉਪਕਾਰ ਕਰਕੇ ਫਿਰ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ। ਸਿੱਧਾਂ ਨੇ ਜਦੋਂ ਪ੍ਰਸ਼ਨ ਕੀਤਾ ਮਹਾਰਾਜ ਜੀ, ਫਿਰ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਦੇ ਉੱਪਰ ਕਿਹੜੇ ਹੰਸ ਜਿਹੜੇ ਹੀਰੇ ਮੋਤੀ ਚੁਗਦੇ ਨੇ? ਸਤਿਗੁਰੂ ਜੀ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਰੂਪ ਜਿਹੜੇ ਹੰਸ ਹਨ, ਉਹ ਅੰਮ੍ਰਿਤ ਪਰਮਾਤਮਾ ਪਰਮੇਸ਼ਰ ਦਾ ਜਿਹੜਾ ਬ੍ਰਹਮ ਗਿਆਨ ਰੂਪੀ, ਜਿਹੜਾ ਨਾਮ ਰੂਪੀ ਜਿਹੜੇ ਪਰਮੇਸ਼ਰ ਦੇ ਹੀਰੇ ਹਨ, ਰਤਨ ਹਨ, ਉਹ ਚੁਗੇ ਚੁਗਦੇ ਹਨ, ਨਹੀਂ ਦੂਰੇ। ਕਦੇ ਵੀ ਉਹ ਕਾਲ ਪੁਰਖ ਪਰਮੇਸ਼ਰ ਦੇ ਮਾਨ ਸਰੋਵਰ ਤੋਂ ਦੂਰੇ ਦੂਰ ਨਹੀਂ ਜਾਂਦੇ ਜੀ, ਭਾਵ ਕੇ ਨਜ਼ਦੀਕ ਹੀ ਰਹਿੰਦੇ ਹਨ। ਵਾਹਿਗੁਰੂ ਪਰਮੇਸ਼ਰ ਦੇ ਸੰਤ ਜਨ,
ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸਿੱਧਾਂ ਨੂੰ ਉਪਦੇਸ਼ ਦਿੰਦੇ ਨੇ, ਜਿਹੜੇ ਹਰੀ ਹਰੀ ਪਰਮਾਤਮਾ ਕਾਲ ਪੁਰਖ ਹੈ, ਰਸ ਤੋਂ ਭਾਵ ਜਿਹੜਾ ਉਹ ਪਰਮਾਤਮਾ ਦਾ ਪ੍ਰੇਮ ਹੈ, ਉਹ ਕਾਲ ਪੁਰਖ ਪਰਮੇਸ਼ਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜਿਹੜੇ ਉਹ ਚੋਗ ਸੰਤ ਜਨ ਚੁਗੇ ਚੁਗਦੇ ਹਨ, ਤੇ ਜਿਹੜੇ ਨਾਮ ਰੂਪੀ ਪਰਮੇਸ਼ਰ ਦੇ ਹੀਰੇ ਮੋਤੀਆਂ ਨੂੰ ਸੰਤ ਹੰਸ ਹੋ ਕੇ ਚੁਗਦੇ ਨੇ, ਉਹ ਪਰਮੇਸ਼ਰ ਨੂੰ ਭਾਵੈ ਭਾ ਜਾਂਦੇ ਹਨ, ਉਹ ਸੰਤ ਪਰਮਾਤਮਾ ਨੂੰ ਜਿਹੜੇ ਪ੍ਰਵਾਨਨੀਕ ਹੋ ਜਾਂਦੇ ਹਨ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਦੀ ਰੂਪ ਦੇ ਅੰਦਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਤਤ ਬੇਤੇ ਹਨ, ਉਹ ਜਦੋਂ ਵਿਰਾਗ ਵਿਵੇਕ ਖੱਟ ਸੰਮਤੀ ਮਮੋਕਸ਼ਾ ਨਾਮ ਰੂਪੀ ਜਿਹੜੇ ਰਤਨਾਂ ਨੂੰ ਚੁਗੇ ਚੁਗਦੇ ਨੇ, ਤੇ ਪ੍ਰਾਣਾ ਤੋਂ ਪਤੀ ਜੋ ਪਰਮਾਤਮਾ ਹੈ ਆਪਣੇ ਹਿਰਦੇ ਦੇ ਵਿੱਚ ਪਾਵੈ ਪਾ ਲੈਂਦੇ ਹਨ।
ਕਿਆ ਬਾਗ ਬਾਪੋੜਾ ਛੱਪੜੀ ਨਾਏ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਧੂ ਕਹਿੰਦੇ ਜਿਹੜਾ ਬਗਲਾ ਹੈ, ਬੱਪੜਾ ਨਾਮ ਹੁੰਦਾ ਵਿਚਾਰੇ ਦਾ, ਜਿਹੜਾ ਬਗਲਾ ਵਿਚਾਰਾ ਹੈ ਉਹ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ? ਛੱਪੜੀ ਦੇ ਵਿੱਚ ਕੀ ਹੁੰਦਾ, ਛੱਪੜ ਵਿੱਚ ਕੀ ਹੁੰਦਾ, ਆਖਰ ਮੈਲ ਹੁੰਦੀ ਹੈ, ਮਿੱਟੀ ਹੁੰਦੀ ਹੈ। ਕਹਿੰਦੇ ਜਿਹੜਾ ਬਗਲਾ ਵਿਚਾਰਾ ਹੈ ਉਹ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ? ਜਿਹੜਾ ਮਨਮੁੱਖ ਪਾਮਰ ਪੁਰਸ਼ ਹੈ, ਜਿਹੜਾ ਜਾ ਕਰਕੇ ਕੋ ਸੰਗਤ ਰੂਪੀ ਛੱਪੜੀ ਦੇ ਵਿੱਚ ਨਹਾ ਕੇ ਕੀ ਕਰੇਗਾ ਜੀ?
ਕੀਚੜ ਡੂਬੈ ਮੈਲ ਨਾ ਜਾਏ।
ਛੱਪੜੀ ਦੇ ਵਿੱਚੋਂ ਕੋ ਸੰਗਤ ਰੂਪੀ ਛੱਪੜੀ ਦੇ ਵਿੱਚ ਜਾ ਕੇ ਚਿੱਕੜ ਦੇ ਵਿੱਚ ਡੁੱਬੇ ਡੁੱਬ ਜਾਵੇਗਾ, ਤੇ ਉਹਦੇ ਅੰਦਰੋਂ ਜਿਹੜੀ ਮੈਲ ਹੈ, ਮੈਲ ਦੀ ਨਿਵਰਤੀ ਨਹੀਂ ਹੋਵੇਗੀ ਮਨਮੁਖ ਪਾਮਰ ਪੁਰਸ਼ ਦੇ ਅੰਦਰੋਂ।
ਰਹਾਓ,
ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਗੇ ਸਿੱਧਾਂ ਨੂੰ ਉਪਦੇਸ਼ ਦਿੰਦੇ ਹਨ।
ਰੱਖ ਰੱਖ ਚਰਨ ਧਰੇ ਵਿਚਾਰੀ।
ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਸਿੱਧੋ ਜਿਵੇਂ ਇੱਕ ਹੰਸ ਮਾਨ ਸਰੋਵਰ ਤੇ ਆਪਣੇ ਪੈਰਾਂ ਨੂੰ, ਆਪਣੇ ਚਰਨਾਂ ਨੂੰ, ਆਪਣੇ ਪੈਰਾਂ ਨੂੰ ਕਹਿੰਦੇ ਰੋਕ ਰੋਕ ਕੇ ਰੱਖਦਾ ਹੈ, ਵਿਚਾਰ ਧਾਰ ਕੇ ਰੱਖਦਾ ਹੈ, ਕਿਤੇ ਮੈਂ ਛੱਪੜ ਦੇ ਵੱਲ ਨਾ ਚਲੇ ਜਾਵਾਂ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹ ਵੀ ਆਪਣੇ ਜਿਹੜੇ ਮਨ ਤੇ ਬੁੱਧ ਦੋ ਪੈਰ ਹਨ, ਉਹਨਾਂ ਨੂੰ ਰੋਕ ਰੋਕ ਕੇ ਰੱਖਦੇ ਨੇ, ਕਿਤੇ ਇੱਕ ਸੰਗਤ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ, ਕਿਤੇ ਵਿਕਾਰਾਂ ਰੂਪੀ ਛੱਪੜੀ ਦੇ ਵਿੱਚ ਨਾ ਚਲੇ ਜਾਣ। ਇਸ ਤਰ੍ਹਾਂ ਵਿਚਾਰ ਕਰਕੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਆਪਣੇ ਮਨ ਤੇ ਬੁੱਧ ਰੂਪੀ ਜਿਹੜੇ ਦੋ ਪੈਰ ਹਨ, ਉਹਨਾਂ ਨੂੰ ਬੋਚ ਬੋਚ ਕੇ ਵਿਚਾਰ ਵਿਚਾਰ ਕੇ ਰੱਖਦੇ ਹਨ।
ਦੁਬਿਧਾ ਛੋੜ ਭਏ ਨਿਰੰਕਾਰੀ।
ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਉਹਨਾਂ ਦੇ ਅੰਦਰੋਂ ਦੁਬਿਧਾ, ਦੋ ਵਿਧਾ, ਜਿੱਥੇ ਦੋ ਰਸਤੇ ਪੈਦਾ ਹੋ ਜਾਣ, ਉਹਨੂੰ ਦੁਬਧਾ ਆਖਿਆ ਜਾਂਦਾ ਹੈ। ਭਾਵ ਇੱਕ ਮਨ ਕਹਿੰਦਾ ਮੈਂ ਸਤ ਸੰਗਤ ਵਿੱਚ ਜਾਵਾਂ, ਤੇ ਫਿਰ ਮਨ ਵਿੱਚ ਵਿਚਾਰ ਆ ਜਾਂਦੀ ਕੀ ਲੈਣਾ, ਜਾ ਕੇ ਸਮਾਂ ਬਰਬਾਦ ਹੋਵੇਗਾ, ਨੀਂਦ ਜਿਹੜੀ ਉਹ ਛੁੱਟ ਜਾਵੇਗੀ, ਸੌਂ ਲੈਂਦੇ ਹਾਂ ਝੱਟ, ਉੱਥੇ ਦੁਬਧਾ ਬਣ ਜਾਂਦੀ ਹੈ। ਇੱਕ ਮਨ ਕਹਿੰਦਾ ਕਿ ਮੈਂ ਚਲੇ ਜਾਵਾਂ ਸਤ ਸੰਗਤ ਦੇ ਵਿੱਚ, ਫਿਰ ਮਨ ਦੀ ਵਿਚਾਰ ਆਉਂਦੀ ਕੀ ਲੈਣ ਵਾਸਤੇ ਜਾਣਾ ਹੈ। ਮਹਾਰਾਜ ਜੀ ਕਹਿੰਦੇ ਜਿੱਥੇ ਦੋ ਰਸਤੇ ਪੈਦਾ ਹੋ ਜਾਣ, ਉਹ ਦੁਬਧਾ ਹੈ। महाराज जी कहिंदे जिहड़े महापुरख हुंदे हन उहनां दे अंदरों जिहड़ी दुबधा है वह छोट नास हो जाती है। इस प्रकार भय निरंकारी निरंकारी जिहड़े आकार तों रहित परमात्मा है भय उन्हां नूं प्राप्त हो जांदा है।
मुक्त पदार्थ हर रस चाखे,
भाई जिहड़े महापुरख रूपी हंस हन ते ओह हर रस चाखे, हर जो परमात्मा वाहिगुरु है ओहदे रस ओहदे आनंद दे विच ओहदे प्रेम दे विच जिन्हां ने ओहदे रस नूं चाखे चखना कीता है मुक्त पदार्थ, फिर भाई महापुरख रूपी हंसा नूं मुक्ति प्राप्त हो गई है, मोक्ष प्राप्त हो जाना कीती है।
आवण जान रहे गुर राखे,
जिन्हां नूं गुरु ने काल पुरख परमेश्वर ने गुर राखे, जिन्हां नूं गुरु ने रख लैणा कीता है, जिन्हां ने गुरु दी रख्या गुरु परमेश्वर ने अपने सिखां दी रख्या कीती है, महापुरख रूपी हंसा दी राखे रख्या कीती है, उन्हां नूं आवण जान जन्म मरण दे आउण जाण दे गेड़ तों काल पुरख परमेश्वर ने बचा लैणा कीता है।
सरवर हंसा छोड ना जाए,
जिहड़े महापुरख रूपी हंस ने ओह काल पुरख परमेश्वर मान सरोवर नूं कदे छड के नहीं जांदे वे, ओह काल पुरख परमेश्वर मान सरोवर दे विच आ के ही तैरदे हन, ਉਥੋਂ ਹੀ ਚੰਗੇ ਗੁਣਾਂ ਦੀ ਭਾਲ ਕਰਦੇ ਹਨ।
ਪ੍ਰੇਮ ਭਗਤ ਕਰ ਸਹਿਜ ਸੁਭਾਏ,
ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਉਹ ਪ੍ਰੇਮਾ ਭਗਤੀ ਕਰਦੇ ਹਨ। ਪ੍ਰੇਮਾ ਭਗਤੀ ਵੈਸੇ ਨੌ ਪ੍ਰਕਾਰ ਦੀ ਭਗਤੀ ਮੰਨੀ ਵਿਦਵਾਨਾਂ ਨੇ, ਸਭ ਤੋਂ ਜਿਹੜੀ ਉੱਤਮ ਭਗਤੀ ਹੁੰਦੀ ਇਹ ਪ੍ਰੇਮਾ ਭਗਤੀ ਹੁੰਦੀ ਹੈ। ਪ੍ਰੇਮ ਦੇ ਵਿੱਚ ਆ ਕੇ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਜਾਪ ਜਪਣਾ, ਉਹਦਾ ਧਿਆਨ ਧਾਰਨਾ ਤੇ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਪ੍ਰੇਮਾ ਭਗਤੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਪ੍ਰੇਮਾ ਰੂਪੀ ਭਗਤੀ ਦੇ ਵਿੱਚ ਸਹਿਜ ਸ਼ਾਂਤੀ ਦੇ ਵਿੱਚ ਸਮਾਏ ਸਮਾ ਜਾਂਦੇ ਹਨ।
ਸਰਵਰ ਬਹਿ ਹੰਸ ਹੰਸ ਬਹਿ ਸਾਗਰ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਕਹਿੰਦੇ ਸਿੱਧੋ ਜਿਵੇਂ ਮਾਨ ਸਰੋਵਰ ਦੇ ਵਿੱਚ ਹੰਸ ਰਹਿੰਦੇ ਹਨ ਤੇ ਹੰਸਾਂ ਦਾ ਖਾਣਾ ਆਪ ਜੀ ਨੂੰ ਭਲੀ ਪ੍ਰਕਾਰ ਵਿਦਤ ਹੈ, ਕਹਿੰਦੇ ਇਸੇ ਤਰ੍ਹਾਂ ਜਿਵੇਂ ਮਾਨ ਸਰੋਵਰ ਦੇ ਕਿਨਾਰੇ ਤੇ ਮਾਨ ਸਰੋਵਰ ਵਿੱਚ ਹੰਸ ਰਹਿੰਦੇ ਨੇ ਤੇ ਇਸੇ ਤਰ੍ਹਾਂ ਜਿਹੜਾ ਮਾਨ ਸਰੋਵਰ ਹੈ ਤੇ ਉਹ ਹੰਸਾਂ ਦੇ ਵਿੱਚ ਹੈ, ਇਹਨਾਂ ਦੀ ਇਕਜੁੱਟਤਾ ਮਿਲ ਜਾਂਦੀ ਹੈ, ਇਹਨਾਂ ਦਾ ਆਪਸੀ ਮੇਲ ਹੋ ਜਾਂਦਾ ਹੈ। ਜੇ ਮਾਨ ਸਰੋਵਰ ਤੇ ਹੰਸ ਨਾ ਜਾਣ ਫਿਰ ਉਹ ਮਾਨ ਸਰੋਵਰ ਕਾਹਦਾ ਹੈ, ਉਹ ਤਾਂ ਮਾਨ ਸਰੋਵਰ ਰਿਹਾ ਹੀ ਨਾ, ਉਹ ਤਾਂ ਫਿਰ ਛੱਪੜੀ ਵਿੱਚ ਤਬਦੀਲ ਹੋ ਗਿਆ। ਕਹਿੰਦੇ ਮਾਨ ਸਰੋਵਰ ਤੇ ਹੰਸਾਂ ਦਾ ਜਾਣਾ ਲਾਜ਼ਮੀ ਹੈ ਤੇ ਮਾਨ ਸਰੋਵਰ ਅਡੀਕ ਕਰਦਾ ਏ ਮੇਰੇ ਕੋਲੇ ਜਿਹੜੇ ਹੰਸ ਆਉਣ, ਤੇ ਜਿਵੇਂ ਮਾਨ ਸਰੋਵਰ ਦੇ ਕੋਲੇ ਹੰਸ ਜਾਂਦੇ ਹਨ ਤੇ ਉਹ ਹੰਸ ਜਾ ਕੇ ਹੀਰੇ ਮੋਤੀ ਚੁੱਕਦੇ ਹਨ, ਤਿਵੇਂ ਕਹਿਣ ਲੱਗੇ ਜਿਹੜਾ ਮਾਨ ਸਰੋਵਰ ਹੈ ਉਹ ਹੰਸਾਂ ਦੇ ਵਿੱਚ ਜਿਹੜਾ ਮੇਲ ਜੋਲ ਰੱਖਦਾ ਹੈ, ਇਸੇ ਪ੍ਰਕਾਰ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਅਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਹੈ, ਕਹਿੰਦੇ ਇਸੇ ਤਰ੍ਹਾਂ ਉਹ ਮਹਾਂਪੁਰਖ ਰੂਪੀ ਹੰਸ ਜਿਹੜੇ ਕਾਲ ਪੁਰਖ ਪਰਮੇਸ਼ਰ ਰੂਪੀ ਮਾਨ ਸਰੋਵਰ ਦੇ ਵਿੱਚ ਭੇਦ ਹੋ ਜਾਂਦੇ ਹਨ।
ਅਕਥ ਕਥਾ ਗੁਰ ਬਚਨੀ ਆਦਰ,
ਮਹਾਂਪੁਰਖ ਰੂਪੀ ਜਿਹੜੇ ਹੰਸ ਨੇ ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਆਦਰ ਕੀਤਾ, ਗੁਰੂ ਦੇ ਬਚਨਾਂ ਦਾ ਜਿਨ੍ਹਾਂ ਨੇ ਸਤਿਕਾਰ ਕੀਤਾ, ਉਹਨਾਂ ਨੂੰ ਪ੍ਰਾਪਤ ਕੀ ਹੋਇਆ ਹੈ? ਅਕਥ ਕਥਾ, ਉਹਨਾਂ ਨੂੰ ਕਥਨ ਤੋਂ ਰਹਿਤ ਜਿਹੜੀ ਕਥਾ ਪ੍ਰਾਪਤ ਹੋ ਗਈ ਹੈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਸ ਤਰ੍ਹਾਂ ਜਿਹੜੀ ਕਥਨ ਤੋਂ ਰਹਿਤ ਕਥਿਆ ਹੈ ਉਹ ਪ੍ਰਾਪਤ ਹੋ ਗਈ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਕਹਿੰਦੇ ਸਿੱਧੋ ਜਿਵੇਂ ਇੱਕ ਸੁੰਡ ਮੰਡਲ ਦੇ ਅੰਦਰ, ਕਹਿੰਦੇ ਸੁਨ ਮੰਡਲ ਤੋਂ ਭਾਵ ਦਸਵੇਂ ਦੁਆਰ ਦੇ ਅੰਦਰ ਇੱਕ ਜੋਗੀ ਬੈਠ ਜਾਣਾ ਕੀਤਾ ਹੈ, ਤੇ ਜੋਗੀ ਜਿਹੜਾ ਹੈ ਉਸਨੇ ਆਪਣੇ ਦਸਮ ਦੁਆਰ ਨੂੰ ਸਵਾਸ ਚੜਾ ਲੈਣੇ ਕੀਤੇ ਹਨ। ਜਿਵੇਂ ਸੰਤੋਖ ਸਰ ਸਰੋਵਰ ਦੀ ਸੇਵਾ ਹੋ ਰਹੀ ਹੈ, ਇੱਥੇ ਵੀ ਸੰਤੋਖੇ ਨਾਮੀ ਜੋਗੀ ਜਿਹੜਾ ਦਸਮ ਦੁਆਰ ਨੂੰ ਸਵਾਸ ਚੜਾ ਕੇ ਬੈਠਾ ਸੀਗਾ, आप जी सारे इतिहास तो जाणू हो किस तरह सिखां ने गुरु अर्जन देव साहब जी महाराज जी दे ताई बेनती की। महाराज एक मठ निकलिया है, उहदे विच एक जोगी है जिहड़ा जिहदी आरजा बड़ी लंबी है, जिहड़ा दसम द्वार दे विच अपने सवास चढ़ा के बैठा है। महाराज जी कहिंदे सिखो इहदियां तलियां दे उपर मालिश करो, उहदे दसम द्वार तो जिहड़े सवास तारना कीते। उसने पहला पुछया सी कलयुग दे विच गुरु कौन है, सिखां ने कहा सी गुरु नानक देव साहब जी महाराज जी दी गद्दी ते धन गुरु अर्जन देव साहब जी महाराज जी हन। यह संतोखा नाम जोगी जिहड़ा हस पिया ते सिखां ने पुछया सी कारण की, कहिंदा महाराज सिखो हुण मेरी मोक्ष हो जावेगी, मेरी मुक्ति हो जावेगी, क्योंकि गुरु ने ही मेरी मुक्ति करनी है। इस तरह खालसा जी जिहड़े पुराने जोगी सन ਉਹ ਦਸਮ ਦਵਾਰ ਦੇ ਵਿੱਚ ਜਾ ਕਰਕੇ ਆਪਣੇ ਸਵਾਸਾਂ ਨੂੰ ਚੜਾ ਲੈਂਦੇ ਸਨ, ਫਿਰ ਕਈ ਕਈ ਸਾਲ ਹਜ਼ਾਰਾਂ ਸਾਲ ਉਹ ਆਪਣੇ ਸਰੀਰ ਨੂੰ ਰੱਖਦੇ ਸਨ। ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਸੀਗਾ ਇਹਦੇ ਨਾਲ ਵੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਕਿਹੋ ਜਿਹਾ ਯੋਗ ਕਮਾਓ। ਇੱਕ ਯੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਸ੍ਰੀ ਆਨੰਦਪੁਰ ਸਾਹਿਬ ਆਇਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਿਆ। ਮਹਾਰਾਜ ਪਾਤਸ਼ਾਹ ਜੀ ਦੇ ਤਾਂ ਹੀ ਹੋਰ ਬੜੇ ਸਵਾਲ ਜਵਾਬ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਰੇ ਮਨ ਇਹ ਬਿਦ ਯੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ ਧਿਆਨ ਬਭੂਤ ਚੜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚ ਆਪਣੇ ਹਿਰਦੇ ਵਿੱਚ ਧਾਰਨ ਕਰ। ਮਹਾਰਾਜ ਜੀ ਕਹਿੰਦੇ ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ, ਉਹ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਜਪਣਾ ਉਹਦੀ ਬਭੂਤੀ ਲਾਉਣਾ ਕਰ। ਮਹਾਰਾਜ ਜੀ ਨੇ ਇਸ ਤਰ੍ਹਾਂ ਯੋਗੀਆਂ ਨੂੰ ਉਪਦੇਸ਼ ਦਿੱਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸੁਨ ਮੰਡਲ, ਜਿਹੜੇ ਦਸਮ ਦਵਾਰ ਦੇ ਵਿੱਚ ਇੱਕ ਯੋਗੀ ਆਪਣੇ ਦਸਮ ਦਵਾਰ ਦੇ ਵਿੱਚ ਸਵਾਸਾਂ ਨੂੰ ਚੜਾ ਕੇ ਬੈਠ ਜਾਂਦੇ ਹਨ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਤੇ ਫਿਰ ਉਹ ਯੋਗੀ ਨਾ ਨਾਰ ਇਸਤਰੀਆਂ ਦੇ ਵਿੱਚ ਆਉਂਦੇ ਨੇ ਨਾ ਪੁਰਖਾਂ ਦੇ ਵਿੱਚ ਆਉਂਦੇ ਹਨ। ਕਹੋ ਕੋ ਕੈਸੇ, ਉਹਨਾਂ ਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਵੇ। ਹੇ ਭਾਈ, ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਤੱਤ ਬੇਤੇ ਹਨ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਅੰਦਰ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਦੇ ਵਿੱਚ ਸਦਾ ਲਵਲੀਨ ਰਹਿੰਦੇ ਹਨ, ਉਹ ਪਰਮਾਤਮਾ ਦੇ ਅੰਦਰ ਭੇਦ ਹੋ ਜਾਂਦੇ ਨੇ। ਆਤਮਾ ਪਰਾਤਮਾ ਇੱਕੋ ਕਰ, ਜਿਹੜੇ ਇੱਕ ਰੂਪ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਕੀ ਇਸਤਰੀ ਕਹੀਏ ਜਾਂ ਪੁਰਖ ਕਹੀਏ, ਕਿਉਂਕਿ ਉਹ ਪਰਮਾਤਮਾ ਰੂਪ ਹੋ ਗਏ ਹਨ।
ਤ੍ਰਿਭਵਨ ਜੋਤ ਰਹੇ ਲੇਵਲਾਈ,
ਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹ ਤ੍ਰੈ ਭਵਨ, ਤਿੰਨ ਜਿਹੜੇ ਭਵਨ ਨੇ, ਪਤਾਲ ਲੋਕ ਹੈ, ਮਾਤ ਲੋਕ ਹੈ, ਸਵਰਗ ਲੋਕ ਹੈ, ਜਾਂ ਇਸ ਨੂੰ ਵਿਦਵਾਨਾਂ ਨੇ ਇਹ ਵੀ ਮੰਨਿਆ ਤ੍ਰੈ ਭਵਨ, ਭਾਵ ਜਾਗਰਤ ਅਵਸਥਾ, ਸੁਫਨ ਅਵਸਥਾ ਤੇ ਸੋਸ਼ਪਤ ਅਵਸਥਾ ਜਿਹੜੀ ਹੈ, ਇਹ ਤਿੰਨ ਅਵਸਥਾ ਮੰਨੀਆਂ ਜਾਂਦੀਆਂ ਨੇ। ਇਹ ਤ੍ਰੈ ਭਵਨ ਜੋਤ, ਇਹ ਤਿੰਨਾਂ ਭਵਨਾਂ ਦੇ ਅੰਦਰ ਉਹ ਪਰਮਾਤਮਾ ਦੀ ਜਿਹੜੀ ਜੋਤ ਹੈ, ਜੋਤ ਨਾਮ ਹੁੰਦਾ ਪ੍ਰਕਾਸ਼ ਦਾ, ਉਹ ਪਰਮਾਤਮਾ ਦੀ ਜਿਹੜੀ ਪ੍ਰਕਾਸ਼ ਹੈ, ਜੋਤ ਹੈ, ਕਹਿੰਦੇ ਉਸ ਜੋਤ ਦੇ ਅੰਦਰ ਕਾਲ ਪੁਰਖ ਪਰਮੇਸ਼ਰ ਦੇ ਜਿਹੜੇ ਵਾਹਿਗੁਰੂ ਜੀ ਦੇ ਸਿੱਖ ਹਨ, ਉਹ ਸਦਾ ਹੀ ਲਹਿਬ ਲਾ ਕੇ ਆਪਣੀ ਬਿਰਤੀ ਨੂੰ ਲਾ ਕੇ ਰਹੇ ਰਹਿੰਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਸੁਰ ਨਾਮ ਦੇਵਤਿਆਂ ਦਾ ਹੁੰਦਾ, ਨਰ ਨਾਮ ਪੁਰਸ਼ਾਂ ਦਾ ਹੁੰਦਾ, ਨਾਥ ਨਾਮ ਜਿਹੜੇ ਨੌ ਨਾਥ ਮੰਨੇ ਜਾਂਦੇ ਹਨ, ਇਹ ਸਾਰੇ ਹੀ ਜਿਹੜਾ ਸੱਚਾ ਅਕਾਲ ਪੁਰਖ ਪਰਮੇਸ਼ਰ ਉਹਦੀ ਸਰਨਾਈ ਸ਼ਰਨ ਦੇ ਵਿੱਚ ਹਨ।
ਆਨੰਦ ਮੂਲ ਅਨਾਥ ਅਧਾਰੀ,
ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਫਿਰ ਪ੍ਰਸ਼ਨ ਕੀਤਾ। ਸਿੱਧ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਹੈ, ਫਿਰ ਉਹ ਕਿਹੋ ਜਿਹਾ ਵਰਤਾਓ ਵਰਤਾਉਂਦਾ, ਉਹਦਾ ਰੂਪ ਕਿਹੋ ਜਿਹਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਿੱਧਾਂ ਨੂੰ ਕਹਿੰਦੇ ਉਹ ਆਨੰਦ ਰੂਪ ਹੈ, ਉੱਥੇ ਆਨੰਦ ਦਾ ਵਰਤਾਰਾ ਵਰਤ ਰਿਹਾ ਹੈ, ਉਹ ਮੂਲ ਮੁੱਢ ਰੂਪ ਹੈ, ਉਹ ਨਾਥ ਜਤੀਮਾਂ ਦਾ ਮਾਲਕ ਹੈ, ਆਧਾਰੀ ਆਸਰਾ ਰੂਪ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜਿਹੜੇ ਗੁਰਮੁਖ ਭਗਤ ਹਨ ਉਹ ਆਪਣੀ ਸਹਿਜ ਸ਼ਾਂਤੀ ਦੇ ਨਾਲ ਵਿਚਾਰ ਕਰਕੇ ਉਹਦੇ ਵਿੱਚ ਆਪਣੀ ਬਿਰਤੀ ਨੂੰ ਲਾਉਂਦੇ ਹਨ।
ਭਗਤ ਵਸ਼ਲ ਭੈ ਕਾਟਣ ਹਾਰੇ,
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਿੱਧਾ ਨੂੰ ਉਪਦੇਸ਼ ਦਿੰਦੇ ਨੇ, ਉਹ ਕਾਲ ਪੁਰਖ ਜਿਹੜਾ ਪਰਮੇਸ਼ਰ ਹੈ ਉਹ ਭਗਤ ਵਸ਼ਲ ਹੈ। ਵਸ਼ਲ ਤੋਂ ਭਾਵਨ ਦਾ ਪਿਆਰਾ, ਉਹ ਭਗਤਾਂ ਦਾ ਬੜਾ ਪਿਆਰਾ ਹੈ। ਭੈ ਕਾਟਣ ਹਾਰੇ, ਸੱਤ ਪ੍ਰਕਾਰ ਦਾ ਡਰ ਹੁੰਦਾ ਹੈ, ਉਹ ਆਪਣੇ ਭਗਤਾਂ ਦਾ ਜਿਹੜਾ ਸੱਤ ਪ੍ਰਕਾਰ ਦਾ ਡਰ ਹੈ ਉਹ ਕੱਟ ਦਿੰਦਾ ਹੈ। ਆਪਣੇ ਭਗਤਾਂ ਦੇ ਹਿਰਦੇ ਦੇ ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿਣ ਦਿੰਦਾ, ਉਹ ਆਪਣੇ ਭਗਤਾਂ ਦੀ ਆਪ ਆ ਕੇ ਇੱਜ਼ਤ ਪੈਜ ਨੂੰ ਰੱਖਦਾ ਹੈ। ਜਿਵੇਂ ਮੁਲਤਾਨ ਦੀ ਧਰਤੀ ਤੇ ਭਗਤ ਪ੍ਰਹਿਲਾਦ ਜੀ ਦੀ ਉਹ ਕਾਲ ਪੁਰਖ ਪਰਮੇਸ਼ਰ ਨੇ ਰੱਖਿਆ ਕੀਤੀ। ਅਸੀਂ ਬਚਨ ਹਜ਼ੂਰ ਜੀ ਦੇ ਪੜ੍ਹਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਉਤਾਰ, ਕਿਉਂਕਿ ਉਹ ਪ੍ਰਹਿਲਾਦ ਭਗਤ ਨੂੰ ਉਪਾਰ ਉਤਾਰਾ ਕਰਨਾ ਕੀਤਾ, ਥੰਮ ਦੇ ਵਿੱਚੋਂ ਪਾੜ ਕੇ ਕਾਲ ਪੁਰਖ ਪਰਮੇਸ਼ਰ ਨੇ ਨਰਸਿੰਘ ਰੂਪ ਆਪਣਾ ਪ੍ਰਗਟ ਕੀਤਾ। ਤੇ ਅਸੀਂ ਤਾਂ ਇਸ ਤਰ੍ਹਾਂ ਸੋਚਦੇ ਹਾਂ, ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਤੇ ਪਿਤਾ ਦੀ ਉਤਪਤੀ ਤੋਂ ਬਿਨਾਂ ਮਨੁੱਖ ਦਾ ਜਨਮ ਹੀ ਨਹੀਂ ਹੁੰਦਾ। ਪਰ ਕਾਲ ਪੁਰਖ ਜਿਹੜਾ ਪਰਮੇਸ਼ਰ ਹੈ, ਉਹਨੇ ਥੰਮ ਨੂੰ ਪਾੜ ਕੇ ਆਪਣੇ ਪਿਆਰੇ ਭਗਤ ਭਗਤ ਵਸ਼ਲ ਆਪਣੇ ਭਗਤਾਂ ਦਾ ਪਿਆਰਾ ਨਾ ਹਰ ਥਾਂ ਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਇਸੇ ਪ੍ਰਕਾਰ ਭਗਤ ਪ੍ਰਹਿਲਾਦ ਜੀ ਦੀ ਵੀ ਉਹ ਕਾਲ ਪੁਰਖ ਪਰਮੇਸ਼ਰ ਨੇ ਰੱਖਿਆ ਕੀਤੀ। ਭੈ ਕਾਟਣ ਹਾਰੇ, ਆਪਣੇ ਭਗਤਾਂ ਦਾ ਸੱਤ ਤਰ੍ਹਾਂ ਦਾ ਜਿਹੜਾ ਡਰ ਸੀ ਉਸ ਨੂੰ ਕੱਟ ਦੇਣਾ ਕੀਤਾ ਜੀ।
ਮਾਰ ਮਿਲੇ ਭਗਤਾਰੇ,
ਤੇ ਇਸੇ ਪ੍ਰਕਾਰ ਉਹਨਾਂ ਦੇ ਅੰਦਰੋਂ ਜਿਹੜੀ ਹੋਮੇ ਦਾ ਰੋਗ ਸੀਗਾ, ਹੋਮੇ ਨੂੰ ਮਾਰ ਕੇ ਮਿਲੇ ਭਗਤਾਰੇ, ਤੇ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਚਰਨ ਸਨ ਉਹ ਆਪਣੇ ਧਾਰੇ ਹਿਰਦੇ ਦੇ ਵਿੱਚ ਵਸਾਉਣਾ ਕੀਤੇ।
ਅਨਕ ਜਤਨ ਕਰ ਕਾਲ ਸੰਤਾਏ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਸਿੱਧੋ ਇਹ ਤਾਂ ਜਿਹੜੇ ਗੁਰਮੁਖ ਜਾਨ ਸਨ, ਇਹ ਜਿਹੜੇ ਮਹਾਂਪੁਰਖ ਰੂਪੀ ਹੰਸ ਸਨ ਉਹਨਾਂ ਦੀ ਗੱਲ ਹੈ। ਹੁਣ ਜਿਹੜੇ ਮਨਮੁਖ ਹੁੰਦੇ ਨੇ, ਪਾਮਰ ਪੁਰਸ਼ ਹੁੰਦੇ ਨੇ, ਉਹ ਕਿਹੋ ਜਿਹੇ ਸੁਭਾਅ ਦੇ ਮਾਲਕ ਹੁੰਦੇ ਨੇ? ਕਹਿੰਦੇ ਜਿਹੜੇ ਪਾਮਰ ਪੁਰਸ਼ ਮਨਮੁਖ ਪੁਰਸ਼ ਹੁੰਦੇ ਨੇ, ਕਹਿੰਦੇ ਅਣਕ ਯਤਨ ਕਰ, ਅਨੇਕਾਂ ਹੀ ਯਤਨ ਕਰਦੇ ਹਨ, ਕਾਲ ਸੰਤਾਏ, ਫਿਰ ਵੀ ਕਾਲ ਨਾਮ ਜਿਹੜੀ ਮੌਤ ਹੈ ਉਹਨਾਂ ਨੂੰ ਸੰਤਾਏ ਦੁਖੀ ਦਿੰਦੀ ਹੈ। ਉਹ ਮੌਤ ਨੂੰ ਸੋਚ ਸੋਚ ਕੇ ਦੁਖੀ ਹੁੰਦੇ ਹਨ, ਕਿਤੇ ਸਾਨੂੰ ਮੌਤ ਨਾ ਆ ਜਾਏ, ਕਿਤੇ ਸਾਨੂੰ ਮੌਤ ਨਾ ਆ ਜਾਏ। ਕਹਿੰਦੇ ਇਹ ਪਾਮਰ ਪੁਰਸ਼ ਮਨਮੁਖਾਂ ਦੇ ਨਿਸ਼ਾਨੀ ਹੈ।
ਮਰਨ ਲਿਖਾਏ ਮੰਡਲ ਮੈਂ ਆਏ,
ਪਰ ਇਹ ਨਹੀਂ ਪਾਮਰ ਪੁਰਸ਼ਾਂ ਨੂੰ ਪਤਾ ਵੀ ਭਾਈ ਉਹ ਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਰਨਾ ਲਿਖਾ ਕੇ ਫਿਰ ਇਸ ਮੰਡਲ ਗੋਲਾਕਾਰ ਦੇ ਵਿੱਚ ਤੂੰ ਪ੍ਰਵੇਸ਼ ਹੋਇਆ ਹੈ।
ਜਨਮ ਪਦਾਰਥ ਦੁਬਿਧਾ ਖੋਵੈ,
ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕਰਦੇ ਹਨ, ਦੁਬਿਧਾ ਖੋਵੈ। ਹੇ ਭਾਈ, ਜਿਨ੍ਹਾਂ ਦੇ ਅੰਦਰ ਦੁਬਿਧਾ ਪਈ ਹੋਈ ਹੈ, ਜਿਨ੍ਹਾਂ ਦੇ ਅੰਦਰ ਈਰਖਾ ਪਈ ਹੋਈ ਹੈ, ਜਿਨ੍ਹਾਂ ਪੁਰਸ਼ਾਂ ਦੇ ਅੰਦਰ ਮੈਂ ਮੇਰੀ ਸਾੜਾ ਪਾੜਾ ਨਿੰਦਿਆ ਚੁਗਲੀ ਵੀਰ ਈਰਖਾ ਜੈਲਸੀ ਹੈ, ਦੁਬਿਧਾ ਹੈ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਨਮ ਪਦਾਰਥ, ਉਹਨਾਂ ਨੇ ਭਾਈ ਆਪਣਾ ਜਿਹੜਾ ਜਨਮ ਪਦਾਰਥ ਹੈ ਉਹ ਖੋਵੈ ਨਾਸ ਕਰ ਲੈਣਾ ਕੀਤਾ ਹੈ।
ਆਪ ਨਾ ਚੀਨ ਸਾ ਭਰਾਵੇ ਭਰਾਵੇ ਰੋਵੈ,
ਕਹਿੰਦੇ ਉਹਨਾਂ ਮਨਮੁੱਖਾਂ ਨੇ ਆਪਣੇ ਆਪ ਨੂੰ ਚੀਨਸ ਜਾਣਿਆ ਨਹੀਂ ਗਾ, ਉਹਨਾਂ ਨੇ ਆਤਮਾ ਨੂੰ ਕਦੇ ਪੁੱਛਿਆ ਹੀ ਨਹੀਂ ਗਾ ਵੀ ਪਰਮਾਤਮਾ ਦੇ ਨਾਲ ਮੇਲ ਕਦੇ ਹੋਵੇਗਾ, ਆਪਣੇ ਆਪ ਦੀ ਕਦੇ ਖੋਜ ਹੀ ਨਹੀਂ ਕੀਤੀ ਮਨਮੁਖ ਪਾਮਰ ਪੁਰਸ਼ਾਂ ਨੇ, ਉਹ ਤਾਂ ਆਪ ਨਾ ਚੀਨਸ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਗਾ, ਤੇ ਫਿਰ ਭਰਮ ਭਰਮ ਰੋਵੈ। ਪੰਜ ਤਰ੍ਹਾਂ ਦਾ ਭਰਮ ਮੰਨਿਆ ਵਿਦਵਾਨਾਂ ਨੇ, ਭੇਦ ਭਰਮ ਕਰਤੱਤਿਆ ਭਰਮ ਪੁਣ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਇਹ ਭਾਈ ਜਿਹੜਾ ਪੰਜ ਤਰ੍ਹਾਂ ਦਾ ਭਰਮ ਆ ਉਹ ਕਰ ਕਰਕੇ ਰੋਵੈ ਰੋਂਦੇ ਹਨ, ਇੱਥੇ ਸਾਰਾ ਸੰਸਾਰ ਹੀ ਰੋਂਦਾ ਗਿਆ। ਜੋ ਰਾਜੇ ਮਹਾਰਾਜੇ ਲੋਕ ਹੋਏ ਹਨ ਉਹ ਸਾਰੇ ਭਰਮ ਦੇ ਵਿੱਚ ਪਏ ਹੋਏ ਰੋਂਦੇ ਜਾਂਦੇ ਹਨ। ਮਨਮੁਖ ਪਾਮਰ ਪੁਰਸ਼
ਕਹਿਤਾ ਪੜਤਾ ਸੁਣਤਾ ਏਕ।
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜੇ ਮਹਾਂਪੁਰਖ ਹਨ, ਜਿਹੜੇ ਮਹਾਂਪੁਰਖ ਰੂਪੀ ਹੰਸ ਹਨ, ਫਿਰ ਉਹ ਕੀ ਕਰਦੇ ਹਨ? ਹੇ ਭਾਈ, ਉਹ ਸੁਣ ਤੋਂ ਏਕ ਕਹਿੰਦੇ, ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਕੰਨਾਂ ਦੁਆਰਾ ਸੁਣਦੇ ਹਨ। ਉਹ ਕੰਨਾਂ ਦੁਆਰਾ ਨਿੰਦਿਆ ਨਹੀਂ ਸੁਣਦੇ, ਵੇ ਕਿੰਨਾ ਕੰਨਾਂ ਦੁਆਰਾ ਚੁਗਲੀ ਨਹੀਂ ਸੁਣਦੇ। ਜਿਹੜੇ ਮਹਾਂਪੁਰਖ ਹੁੰਦੇ ਨੇ ਸੁਣ ਤੋਂ ਏਕ, ਏਕ ਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ, ਫਿਰ ਪੜ੍ਹ ਤੋਂ ਉਹ ਪਠਨ ਕਰਦੇ ਹਨ, ਫਿਰ ਕਹਿ ਤੋਂ ਉਹ ਕਹਿੰਦੇ ਹਨ ਆਪਣੀ ਰਸਨਾ ਤੋਂ, ਭਾਵ ਆਪਣੀ ਰਸਨਾ ਤੋਂ ਵੀ ਰੱਬ ਰੱਬ ਦਾ ਨਾਮ ਉਚਾਰਨ ਕਰਦੇ ਹਨ। ਇਹਨਾਂ ਇੰਦਰੀਆਂ ਦੇ ਦੁਆਰਾ ਉਹ ਕੰਮ ਲੈਂਦੇ ਨੇ, ਅੱਖਾਂ ਤੋਂ ਰੱਬ ਦੇ ਵਾਹਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਇਸੇ ਪ੍ਰਕਾਰ ਰਸਨਾ ਤੋਂ ਉਹ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ, ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਇੰਦਰੀਆਂ ਤੋਂ ਲੈ ਕਰਕੇ ਵਾਹਿਗੁਰੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਉਸਤਤੀ ਕਰਾਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਉਚਾਰਨ ਕੀਤੀ ਹੈ ਸਾਡੇ ਇੰਦਰੀਆਂ ਨੂੰ ਸੰਬੋਧਨ ਹੋ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਧ੍ਰਿਗ ਸਿਰ ਜੋ ਗੁਰ ਨਾ ਨਿਵੈ, ਗੁਰ ਲੱਗੇ ਨਾ ਚਰਨੀ, ਧ੍ਰਿਗ ਲੋਇਨ ਗੁਰ ਦਰਸ ਬਿਨ ਵੇਖੈ ਪਰ ਤਰਨੀ, ਧ੍ਰਿਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ। ਹੇ ਭਾਈ, ਜਿਹੜੀਆਂ ਸਾਡੀਆਂ ਅੱਖਾਂ ਨੇ, ਜੇ ਪਰਾਏ ਰੂਪ ਨੂੰ ਤੱਕਦੀਆਂ ਨੇ ਤੇ ਇਹ ਅੱਖਾਂ ਨੂੰ ਵੀ ਲਾਣਤਾ ਨੇ, ਤਰਕਾਰ ਇਹਨਾਂ ਅੱਖਾਂ ਨੂੰ। ਜੇ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕਿਸੇ ਮੜੀ ਮਸਾਣੀ ਕਿਸੇ ਗੁੱਗੇ ਪੀਰ ਦੀ ਜਗ੍ਹਾ ਤੇ ਜਾ ਕੇ ਟਿਕਦਾ ਤੇ ਇਹ ਮੱਥੇ ਨੂੰ ਵੀ ਲਾਣਤ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਗੁਰੂ ਦੇ ਮੂਲ ਮੰਤਰ ਤੋਂ ਬਿਨਾਂ, ਗੁਰੂ ਦੀ ਬਾਣੀ ਤੋਂ ਬਿਨਾਂ ਜੇ ਸਾਡੀ ਜੀਭ ਹੋਰ ਕੋਈ ਮੰਤਰ ਜਪਦੀ ਹੈ ਤੇ ਫਿਰ ਇਹ ਜੀਭ ਨੂੰ ਵੀ ਤਰਕਾਰ ਹੈ। ਭਾਈ ਸਾਹਿਬ ਜੀ ਕਹਿੰਦੇ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮਰੀਦਾ ਪਿਰ ਹੜੀ ਸਤਿਗੁਰ ਸੁਖ ਸ਼ਰਨੀ। ਹੇ ਭਾਈ, ਜੇ ਸਾਡੇ ਹੱਥ ਪੈਰ ਸੇਵਾ ਨਹੀਂ ਨਾ ਕਰਦੇ, ਫਿਰ ਭਾਈ ਇਹ ਹੱਥ ਪੈਰ ਵੀ ਤਰਕਾਰ ਹੈ ਇਹਨਾਂ ਨੂੰ, ਇਹਨਾਂ ਨੂੰ ਲਾਣਤ ਹੈ। ਇਹਦੇ ਨਾਲ ਤਾਂ ਕੋਈ ਪਿੰਗਲਾ ਹੀ ਬਣ ਜਾਂਦਾ, ਤੇ ਇਹ ਹੱਥਾਂ ਪੈਰਾਂ ਦੇ ਨਾਲ ਵੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਜਿਹੜੇ ਗੁਰਮੁਖ ਹੁੰਦੇ ਹਨ, ਹੇ ਭਾਈ, ਉਹ ਪਰਮਾਤਮਾ ਜਿਹੜਾ ਇੱਕ ਹੈ ਉਹਦੇ ਨਾਮ ਨੂੰ ਸੁਣਦੇ ਹਨ, ਆਪਣੀ ਰਸਨਾ ਤੋਂ ਕਹਿੰਦੇ ਹਨ, ਆਪਣੀ ਰਸਨਾ ਤੋਂ ਪੜੋ ਪਠਨ ਕਰਦੇ ਹਨ।
ਧੀਰਜ ਧਰਮ ਧਰਣੀ ਧਰ ਟੇਕ।
ਧਰਨੀ ਧਰ ਜਿਹੜਾ ਪਰਮਾਤਮਾ ਕਾਲ ਪੁਰਖ ਪਰਮੇਸ਼ਰ ਹੈ, ਕਹਿੰਦੇ ਜਿਹੜੇ ਮਹਾਂਪੁਰਖ ਰੂਪੀ ਹੰਸ ਹਨ ਉਹ ਕਾਲ ਪੁਰਖ ਪਰਮੇਸ਼ਰ ਦਾ ਟੇਕ ਲੈਂਦੇ ਨੇ। ਟੇਕ ਦਾ ਅਰਥ ਹੁੰਦਾ ਆਸਰਾ, ਜਿਵੇਂ ਇੱਕ ਬੱਚੇ ਨੂੰ ਮਾਂ ਦਾ ਆਸਰਾ ਹੁੰਦਾ, ਜਿਵੇਂ ਅੰਨੇ ਨੂੰ ਡੰਗੋਰੀ ਦਾ ਆਸਰਾ ਹੁੰਦਾ, ਜਿਵੇਂ ਹਜ਼ੂਰ ਜੀ ਦੇ ਬਚਨ ਆਉਂਦੇ ਨੇ, ਨਿਰਧਨ ਕੋ ਧਨ ਅੰਧਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ। ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਨਾ, ਉਹਦੇ ਵਾਸਤੇ ਮਾਇਆ ਦਾ ਆਸਰਾ ਹੁੰਦਾ, ਉਹਦਾ ਮਕਾਨ ਪੈ ਜਾਂਦਾ ਏ, ਉਹਦੀ ਧੀ ਦਾ ਵਿਆਹ ਹੋ ਜਾਂਦਾ ਏ। ਜਿਵੇਂ ਕੰਗਾਲ ਬੰਦੇ ਨੂੰ ਮਾਇਆ ਮਿਲ ਜਾਵੇ ਉਹਨੂੰ ਮਾਇਆ ਆਸਰਾ ਏ, ਅੰਨੇ ਬੰਦੇ ਨੂੰ ਡੰਗੋਰੀ ਮਿਲ ਜਾਵੇ ਤੇ ਉਹਨੂੰ ਡੰਗੋਰੀ ਦਾ ਆਸਰਾ ਏ। ਕਹਿੰਦੇ ਬਾਲਕ ਨੂੰ ਮਾਂ ਦਾ ਦੁੱਧ ਮਿਲ ਜਾਵੇ ਤਾਂ ਉਹ ਆਸਰਾ ਏ। ਕਹਿੰਦੇ ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਨਾ, ਉਹ ਕਾਲ ਪੁਰਖ ਪਰਮੇਸ਼ਰ ਦਾ ਉਹਨਾਂ ਨੂੰ ਨਾਮ ਮਿਲ ਜਾਵੇ, ਉਹਨਾਂ ਨੂੰ ਨਾਮ ਦਾ ਆਸਰਾ ਹੁੰਦਾ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ, ਧਰਨੀ ਧਰ ਟੇਕ, ਜਿਹੜਾ ਧਰਨੀ ਧਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਟੇਕ, ਉਹਦਾ ਆਸਰਾ ਲੈ ਕੇ ਧੀਰਜ ਧਰਮ, ਫਿਰ ਧੀਰਜ ਦੇ ਨਾਲ ਉਹ ਧਰਮ ਦੇ ਵਿੱਚ ਜਿਹੜੇ ਪ੍ਰਵੇਸ਼ ਹੋ ਜਾਂਦੇ ਹਨ, ਧਰਮੀ ਬਣ ਜਾਂਦੇ ਹਨ।
ਜਾਤ ਸਤ ਸੰਜਮ ਹਿਰਦੈ ਸਮਾਏ।
ਭਾਈ ਫਿਰ ਉਹ ਜਿਹੜੇ ਜਤ ਰੱਖਣਾ, ਸਤ ਰੱਖਣਾ, ਸੰਜਮ ਰੱਖਣਾ ਪਿਆ, ਇਹ ਬਹੁਤ ਜ਼ਰੂਰੀ। ਜਿਹੜੇ ਮਹਾਂਪੁਰਖ ਨੇ ਉਹ ਜਤ ਰੱਖਣਾ, ਭਾਈ ਉਹ ਕਛਹਿਰੇ ਦੇ ਜਤੀ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਭਾਈ ਉਹ ਸਤ ਰੱਖਣ ਦੇ ਹੋਣੇ ਚਾਹੀਦੇ ਹਨ, ਉਹ ਸੰਜਮੀ ਹੋਣੇ ਚਾਹੀਦੇ ਹਨ। ਜਿੰਨੇ ਵੀ ਉਹਨਾਂ ਨੂੰ ਪਦਾਰਥ ਮਿਲਦੇ ਹਨ ਉਹ ਪਦਾਰਥ ਵਿੱਚ ਹੀ ਸੰਜਮ ਰੱਖਣ, ਉਹ ਕਿਸੇ ਦੇ ਪਰਾਏ ਪਦਾਰਥਾਂ ਦੇ ਉੱਪਰ ਨਿਗਾਹ ਨਾ ਰੱਖਣ, ਪਰਾਏ ਪਦਾਰਥਾਂ ਦੇ ਉੱਪਰ ਝਾਕ ਨਾ ਰੱਖਣ। ਕਹਿੰਦੇ ਇਸੇ ਤਰ੍ਹਾਂ ਉਹ ਹਿਰਦੇ ਸਮਾਏ, ਹਿਰਦੇ ਵਿੱਚ ਸਮਾ ਜਾਂਦੇ ਹਨ।
ਚੌਥੇ ਪਾਦਕਾ ਦੇ ਮਨ ਪਤੀਆਏ।
ਜਿਨ੍ਹਾਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਕਾਲ ਪੁਰਖ ਪਰਮੇਸ਼ਰ ਦਾ ਪਤੀਆਏ ਆ ਜਾਏ, ਪਤੀਆਏ ਨਾਮ ਭਰੋਸੇ ਦਾ ਹੁੰਦਾ ਏ। ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਭਰੋਸਾ ਬੱਝ ਜਾਵੇ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤੀ, ਖਾਲਸਾ ਜੀ ਉਹ ਚੌਥਾ ਪਦ ਪ੍ਰਾਪਤ ਹੋ ਜਾਂਦਾ ਜਿਸ ਨੂੰ ਤੁਰੀਆ ਅਵਸਥਾ ਬੋਲਦੇ ਹਨ। ਖਾਲਸਾ ਜੀ ਤੁਰੀਆ ਅਵਸਥਾ ਉਹਨਾਂ ਮਹਾਂਪੁਰਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਸ ਦੇ ਬਾਰੇ ਸਤਿਗੁਰੂ ਜੀ ਕਹਿੰਦੇ, ਅੰਤਰ ਸੁਨੰਗ, ਬਾਹਰ ਸੁਨੰਗ, ਤਰੈ ਭਵਨ ਸੁਨਮ ਸੁਨੰਗ, ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੰਗ। ਜਿਹੜੇ ਚੌਥੀ ਅਵਸਥਾ ਦੇ ਮਾਲਕ ਬਣ ਜਾਂਦੇ, ਤੁਰੀਆ ਅਵਸਥਾ ਦੇ ਮਾਲਕ ਬਣ ਜਾਂਦੇ ਹਨ, ਉਹਨਾਂ ਨੂੰ ਪਾਪ ਪੁੰਨ ਕਦੇ ਨਹੀਂ ਲੱਗਦਾ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ।
ਜਿਹੜੇ ਭਾਈ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਹੜੇ ਲਵਲੀਨ ਹੋ ਜਾਂਦੇ ਨੇ, ਉਹ ਹਮੇਸ਼ਾ ਨਿਰਮਲ ਹੋ ਜਾਂਦੇ ਨੇ, ਉੱਜਲ ਹੋ ਜਾਂਦੇ ਨੇ। ਉਹ ਜੀਓ ਨਿਰਮਲ, ਬਾਹਰੋਂ ਨਿਰਮਲ, ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ, ਬਾਹਰੋਂ ਵੀ ਨਿਰਮਲ ਹੁੰਦੇ ਨੇ। ਐ ਨਹੀਂ ਕਿ ਬਾਹਰੋਂ ਤਾਂ ਉਹ ਲਿਪ ਪੋਚ ਕੇ ਚੰਗੇ ਸੋਹਣੇ ਕੱਪੜੇ ਪਾ ਕੇ, ਸੋਹਣਾ ਆਪਣੇ ਟੌਰ ਟੱਪਾ ਕੱਢ ਕੇ, ਅੰਦਰੋਂ ਉਹ ਖੋਟੇ ਹੋਣ, ਅੰਦਰੋਂ ਉਹ ਈਰਖਾ ਦੇ ਨਾਲ ਭਰੇ ਹੋਣ, ਇਹ ਨਹੀਂ। ਜਿਹੜੇ ਮਹਾਂਪੁਰਖ ਹੁੰਦੇ ਨੇ ਉਹ ਅੰਦਰੋਂ ਵੀ ਨਿਰਮਲ ਹੁੰਦੇ ਨੇ ਤੇ ਬਾਹਰੋਂ ਵੀ ਨਿਰਮਲ ਹੁੰਦੇ ਹਨ, ਤੇ ਫਿਰ ਉਹ ਗੁਰੂ ਦੇ ਹਮੇਸ਼ਾ ਨੇੜੇ ਰਹਿੰਦੇ ਹਨ। ਮਹਾਰਾਜ ਜੀ ਕਹਿੰਦੇ ਨੇ, ਭਾਈ ਸਿੱਧੋ, ਜਿਹੜੇ ਸੱਚੇ ਕਾਲ ਪੁਰਖ ਪਰਮੇਸ਼ਰ ਦੇ ਵਿੱਚ ਲਵਲੀਨ ਹੋ ਜਾਂਦੇ ਨੇ, ਉਹ ਨਿਰਮਲ ਹੋ ਜਾਂਦੇ ਹਨ ਭਾਈ, ਤੇ ਮੈਲ ਨਾ ਲੱਗੇ ਉਹਨਾਂ ਨੂੰ। ਫਿਰ ਮਲ, ਵਖੇਫ ਤੇ ਅਵਰਨ, ਤਿੰਨ ਪ੍ਰਕਾਰ ਦੀ ਫਿਰ ਜਿਹੜੀ ਮੈਲ ਨਹੀਂ ਲੱਗਦੀ ਜੀ।
ਗੁਰ ਕਾ ਸ਼ਬਦ ਭਰਮ ਭਉ ਭਾਗੈ।
ਜਿਹੜੇ ਮਹਾਂਪੁਰਖ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਜੁੜੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਜਿਹੜਾ ਭਰਮ ਤੇ ਡਰ ਹੈ ਭਾਗੈ, ਭਾਗ ਜਾਂਦਾ, ਨਾਸ ਹੋ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ।
ਸਿੱਧਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸੋਂ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਸਰਵਣ ਕੀਤੀ। ਅਕਾਲ ਪੁਰਖ ਪਰਮੇਸ਼ਰ ਮਾਨ ਸਰੋਵਰ ਤੇ ਜਿਹੜੇ ਮਹਾਰਾਜ ਅਕਾਲ ਪੁਰਖ ਦੇ ਸੰਤ ਹਨ, ਮਹਾਂਪੁਰਖ ਨੇ, ਉਹ ਹੰਸਾਂ ਦੀ ਨਿਆਈ ਨੇ। ਤੇ ਫਿਰ ਸਿੱਧਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਦੱਸੋ ਉਹ ਜਿਹੜਾ ਕਾਲ ਪੁਰਖ ਪਰਮੇਸ਼ਰ ਹੈ ਉਹਦਾ ਰੂਪ ਕਿਹੋ ਜਿਹਾ, ਉਹ ਕਿਹੋ ਜਿਹਾ ਦਿਸਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸੂਰਤ ਮੂਰਤ ਆਦਿ ਅਨੂਪ। ਉਹ ਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਭਾਈ, ਉਹ ਸੂਰਤ ਬੜੀ ਸੁੰਦਰ ਹੈ। ਆਦਿ ਅਨੂਪ, ਆਦਿ ਕਹਿੰਦੇ ਉਹ ਮੁੱਢ ਤੋਂ ਲੈ ਕੇ, ਅਨੂਪ ਭਾਵ ਉਹ ਪਰਮਾਤਮਾ ਉਪਮਾ ਤੋਂ ਰਹਿਤ ਹੈ, ਉਹਨੂੰ ਕੋਈ ਸੁਭਾਅ ਨਹੀਂ ਵੀ ਉਹਦਾ ਸੰਸਾਰ ਉਪਮਾ ਕਰੇ, ਉਹਦੀ ਕੋਈ ਉਸਤਤੀ ਕਰੇ, ਕਿਉਂਕਿ ਸਾਡੀ ਦੁਨਿਆਵੀ ਪੁਰਸ਼ਾਂ ਦੀ ਕੋਈ ਮਹਿਮਾ ਕਰੇ, ਉਸਤਤੀ ਕਰੇ, ਅਸੀਂ ਖੁਸ਼ ਹੋ ਜਾਂਦੇ ਹਾਂ, ਸਾਨੂੰ ਕੋਈ ਮਾੜਾ ਚੰਗਾ ਬੋਲੇ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਜਿਹੜਾ ਕਾਲ ਪੁਰਖ ਪਰਮੇਸ਼ਰ ਹੈ, ਮਹਾਰਾਜ ਜੀ ਦੇ ਸਿੱਖ ਨੇ, ਉਹ ਤਾਂ ਹਰਖ ਸੁਗ ਤੇ ਰਹੇ ਨਿਆਰੋ, ਨਾ ਹੀ ਮਾਣ ਅਪਮਾਨ, ਉਹ ਖੁਸ਼ੀ ਗਮੀ ਇੱਕ ਬਰਾਬਰ ਹੁੰਦੀ ਹੈ। ਇਸੇ ਕਰਕੇ ਜੇ ਮਹਾਰਾਜ ਜੀ ਦੇ ਮਹਾਂਪੁਰਖ ਸਿੱਖਾਂ ਦੇ ਅੰਦਰ ਖੁਸ਼ੀ ਗਮੀ ਇੱਕ ਹੈ, ਤੇ ਕਾਲ ਪੁਰਖ ਪਰਮੇਸ਼ਰ ਵੀ ਅਨੂਪ ਹੈ, ਉਪਮਾ ਤੋਂ ਰਹਿਤ ਹੈ।
ਨਾਨਕ ਜਾਚੈ ਸਾਚ ਸਰੂਪ।
ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ, ਸਿੱਧੋ ਉਹ ਜਿਹੜਾ ਸੱਚਾ ਸਰੂਪ ਪਰਮਾਤਮਾ ਦਾ ਜਾਚੈ ਅਸੀਂ ਮੰਗਦੇ ਹਾਂ, ਸਾਡੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਉਹ ਵਸ ਜਾਣਾ ਕਰੇ। ਅਕਾਲ ਪੁਰਖ ਪਰਮੇਸ਼ਰ ਦਾ ਸੱਚਾ ਸਰੂਪ ਕੀ ਹੈ? ਉਹ ਪਰਮਾਤਮਾ ਨਿਰਗੁਣ ਹੈ, ਨਿਰਗੁਣ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਉਹ ਪਰਮੇਸ਼ਰ ਦੇ ਸੱਚੇ ਸਰੂਪ ਨੂੰ ਸਿੱਧੋ ਅਸੀਂ ਜਾਚੈ ਲੋੜਦੇ ਹਾਂ, ਅਸੀਂ ਜਾਚੈ ਚਾਹੁੰਦੇ ਹਾਂ, ਅਸੀਂ ਜਾਚੈ ਮੰਗਦੇ ਹਾਂ ਕਿ ਉਹ ਪਰਮੇਸ਼ਰ ਦਾ ਸਰੂਪ ਸਾਡੇ ਅੰਦਰ ਜਿਹੜਾ ਹੈ ਉਹ ਭੇਦ ਹੋ ਜਾਣਾ ਕਰੇ। ਆਏ ਹੋਏ ਪਾਵਨ ਮੁੱਖ ਵਾਕ ਸਾਹਿਬ ਜੀ ਦੀ ਆਪਾਂ ਵਿਆਖਿਆ ਕਰ ਰਹੇ ਸਾਂ, ਵਿਆਖਿਆ ਕਰਦਿਆਂ ਤੋਂ ਸੂਖਮ ਭੁੱਲਾਂ ਦੀ ਖਿਮਾ। ਆਓ ਖਾਲਸਾ ਜੀ, ਲੜੀਵਾਰ ਸ਼ਬਦ ਦੀ ਵਿਆਖਿਆ ਹੋ ਰਹੀ ਹੈ, ਮਨ ਦੀ ਇਕਾਗਰਤਾ ਦੇ ਦੁਆਰਾ ਸਰਵਣ ਕਰੀਏ ਜੀ।
ਸਲੋਕ ਮਹੱਲਾ ਤੀਜਾ, ਸਭਨਾ ਕਾ ਪਿਰ ਏਕ ਹੈ।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਵਾਰ ਦੇ ਵਿੱਚ ਪਾਵਨ ਸ਼ਬਦ ਹੈ। ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਖਾਲਸਾ ਜੀ, ਅਸੀਂ ਸਾਰੇ ਹੀ ਇਸਤਰੀ ਰੂਪ ਹਾਂ। ਠਾਕਰ ਇੱਕ ਸਬਾਈ ਨਾਰ, ਉਹ ਪਤੀ ਪਰਮਾਤਮਾ ਇੱਕ ਹੈ, ਬਾਕੀ ਸਾਰੇ ਹੀ ਉਹਦੀਆਂ ਇਸਤਰੀਆਂ ਹਨ। ਸਾਡਾ ਪਤੀ ਪਰਮਾਤਮਾ ਵਾਹਿਗੁਰੂ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੀਵ ਰੂਪ ਇਸਤਰੀਆਂ ਨੂੰ ਉਪਦੇਸ਼ ਦੇ ਰਹੇ ਹਨ। ਕਹਿਣ ਲੱਗੇ, ਜਿਹੜਾ ਪਿਰ ਪਰਮਾਤਮਾ ਹੈ, ਪਤੀ ਪਰਮਾਤਮਾ ਹੈ, ਉਹ ਜਿਹੜਾ ਪਤੀ ਪਰਮਾਤਮਾ ਹੈ ਸਭਨਾ ਕਾ ਪਰ ਏਕ ਹੈ, ਉਹ ਸਾਰਿਆਂ ਦਾ ਪਤੀ ਇੱਕ ਹੈ, ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹੈ, ਪਰ ਬਿਨ ਖਾਲੀ ਨਾ ਹੈ। ਉਹ ਪਤੀ ਪਰਮਾਤਮਾ ਤੋਂ ਬਿਨਾਂ ਕੋਈ ਵੀ ਜੀਵ ਰੂਪ ਇਸਤਰੀ ਦਾ ਹਿਰਦਾ ਕੋਈ ਖਾਲੀ ਨਹੀਂ ਗਾ, ਸਾਰਿਆਂ ਦੇ ਹਿਰਦੇ ਦੇ ਅੰਦਰ ਪਤੀ ਪਰਮਾਤਮਾ ਹੈ।
ਪਿਰ ਬਿਨ ਖਾਲੀ ਨਾਹੇ,
ਤੇ ਪਿਰ ਨਾਮ ਪਤੀ ਦਾ ਹੁੰਦਾ, ਸਾਡਾ ਪਤੀ ਪਰਮੇਸ਼ਰ ਵਾਹਿਗੁਰੂ ਹੈ। ਉਹ ਵਾਹਿਗੁਰੂ ਜਿਹੜਾ ਹੈ ਉਹ ਕਿਸੇ ਜੀਵ ਰੂਪ ਇਸਤਰੀ ਦੇ ਹਿਰਦੇ ਦੇ ਵਿੱਚ ਭਾਵ ਖਾਲੀ ਨਹੀਂ, ਸਾਰਿਆਂ ਦੇ ਹਿਰਦੇ ਦੇ ਵਿੱਚ ਵਿਆਪਕ ਹੈ।
ਨਾਨਕ ਸੇ ਸੋਹਾਗਣੀ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਜੀਵ ਰੂਪ ਇਸਤਰੀਆਂ ਸੁਹਾਗਣਾ ਹਨ, ਕਿਉਂਕਿ ਸਾਡੇ ਸਮਾਜ ਵਿੱਚ ਵੀ ਸੁਹਾਗਣਾ ਤੇ ਦੁਹਾਗਣਾ, ਦੁਹਾਗਣ ਜਿਹੜੀ ਪਤੀ ਤੋਂ ਛੁੱਟੜ ਹੋਵੇ, ਸੁਹਾਗਣਾ ਜਿਨ੍ਹਾਂ ਦੇ ਸੁਹਾਗ ਸਹੀ ਸਲਾਮਤ ਹੋਣ, ਇਸੇ ਪ੍ਰਕਾਰ ਦੁਹਾਗਣਾ ਉਹ ਜਿਹੜੀਆਂ ਪਤੀ ਪਰਮਾਤਮਾ ਤੋਂ ਮਨਮੁਖ ਪਾਮਰ ਪੁਰਸ਼ ਟੁੱਟੇ ਹੋਣ, ਸੁਹਾਗਣਾ ਉਹ ਜਿਹੜੇ ਮਹਾਂਪੁਰਖਾਂ ਦੇ ਹਿਰਦੇ ਵਿੱਚ ਪਤੀ ਪਰਮਾਤਮਾ ਦੀ ਯਾਦ ਜੁੜੀ ਹੋਵੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨਾਨਕ ਸੇ ਸੁਹਾਗਣੀ, ਉਹ ਜੀਵ ਰੂਪ ਇਸਤਰੀਆਂ ਭਾਈ ਸੁਹਾਗਣੀਆਂ ਹਨ।
ਜੇ ਸਤਿਗੁਰ ਮਾਹੇ ਸਮਾਹੇ,
ਜਿਹੜੀਆਂ ਭਾਈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾ ਜਾਂਦੀਆਂ ਨੇ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਪਤੀ ਪਰਮਾਤਮਾ ਵਿੱਚ ਭੇਦ ਹੋ ਜਾਂਦੀਆਂ ਹਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਅੱਗੇ ਉਪਦੇਸ਼ ਦੇ ਰਹੇ ਹਨ।
ਮਨ ਕੇ ਅਧਕ ਤਰੰਗਾ,
ਮਹਾਰਾਜ ਜੀ ਕਹਿੰਦੇ ਭਾਈ ਸਾਡੇ ਮਨ ਦੇ ਅੰਦਰ ਕਹਿੰਦੇ ਅਧਿਕ ਬਹੁਤ ਹੀ ਜਿਹੜੇ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ ਵਿਕਲਪਾਂ ਦੀਆਂ। ਜਿਹੜਾ ਮਨ ਹੈ ਇਹ ਸਾਗਰ ਦੀ ਤਰ੍ਹਾਂ, ਮਨ ਹੈ ਸਮੁੰਦਰ ਦੀ ਤਰ੍ਹਾਂ, ਮਨ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਤਰੰਗਾਂ ਉੱਠਦੀਆਂ ਨੇ, ਸੰਕਲਪਾਂ ਦੀਆਂ ਵਿਕਲਪਾਂ ਦੀਆਂ। ਮਨ ਥੋੜੇ ਥੋੜੇ ਸਮੇਂ ਕਰਕੇ ਹੀ ਬਦਲ ਜਾਂਦਾ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ।
ਕਿਉਂ ਦਰ ਸਾਹਿਬ ਛੁੱਟੀਐ,
ਮਹਾਰਾਜ ਜੀ ਕਹਿੰਦੇ ਕਿਵੇਂ ਉਹ ਕਾਲ ਪੁਰਖ ਪਰਮੇਸ਼ਰ ਦੇ ਦਰ ਤੇ ਛੁੱਟ ਨਾ ਕਰੀਏ, ਕਿਉਂਕਿ ਪਰਮਾਤਮਾ ਦੇ ਦਰ ਤੇ ਬਹੁਤ ਕੁੱਟ ਪੈਂਦੀ ਹੈ। ਸਾਡੇ ਮਨ ਦੇ ਮਨ ਰੂਪੀ ਸਾਗਰ ਦੇ ਅੰਦਰ ਸੰਕਲਪਾਂ ਵਿਕਲਪਾਂ ਦੀਆਂ ਤਰੰਗਾਂ ਉੱਠ ਰਹੀਆਂ ਹਨ, ਉਹ ਪਰਮਾਤਮਾ ਦੇ ਦਰ ਤੇ ਜਾ ਕੇ ਕਿਵੇਂ ਛੁੱਟਣਾ ਕਰੀਏ ਜੀ।
ਜੇ ਰਾਚੈ ਸੱਚ ਰੰਗ,
ਸਿੱਖਾਂ ਨੇ ਜਦੋਂ ਬੇਨਤੀ ਕੀਤੀ ਮਹਾਰਾਜ ਜੀ ਕਿਵੇਂ ਛੁੱਟੀਏ, ਤੇ ਮਹਾਰਾਜ ਜੀ ਅੱਗੇ ਉਪਦੇਸ਼ ਦਿੰਦੇ ਹਨ, ਭਾਈ ਜਿਹੜੇ ਪਰਮਾਤਮਾ ਜਿਹੜਾ ਸੱਚਾ ਹੈ ਉਸ ਸੱਚੇ ਨਾਮ ਦੇ ਰੰਗ ਦੇ ਵਿੱਚ ਰਾਚੇ ਤਦਾਕਾਰ ਹੋ ਜਾਣ।
ਗੂੜਾ ਰੰਗ ਅਪਾਰ ਕੈ,
ਕਹਿੰਦੇ ਗੂੜਾ ਰੰਗ ਕੱਚਾ ਰੰਗ ਨਹੀਂ, ਕੱਚਾ ਰੰਗ ਤਾਂ ਥੋੜੇ ਸਮੇਂ ਲਈ ਹੁੰਦਾ, ਜਿਹੜਾ ਕੱਚਾ ਰੰਗ ਚੜ੍ਹਦਾ ਹੈ ਭਾਵ ਅਸੀਂ ਦੋ ਚਾਰ ਦਿਨ ਗੁਰੂ ਘਰ ਆਏ, ਸੇਵਾ ਕੀਤੀ, ਪਾਠ ਪੂਜਾ ਕੀਤੀ, ਸਾਧਨਾ ਕੀਤੀ, ਫਿਰ ਹਟ ਜਾਣਾ ਕੀਤਾ, ਇਹ ਕੱਚਾ ਰੰਗ ਹੈ। ਜਿਹੜਾ ਪੱਕਾ ਰੰਗ ਹੁੰਦਾ ਉਹ ਇੱਕ ਵਾਰੀ ਚੜ੍ਹ ਜਾਵੇ ਨਾ ਫਿਰ ਉਹ ਰਹਿੰਦਾ ਨਹੀਂ ਗਾ। ਇਸ ਪ੍ਰਕਾਰ ਗੂੜਾ ਰੰਗ, ਜਿਹੜਾ ਗੂੜਾ ਰੰਗ ਹੈ ਪੱਕਾ ਰੰਗ ਹੈ, ਆ ਪਾਰਾਵਾਰ ਜਿਹੜਾ ਪ੍ਰਵਿਰਤੀ ਤੋਂ ਪਰਮੇਸ਼ਰ ਪਾਰਾਵਾਰ ਤੋਂ ਰਹਿਤ ਹੈ, ਉਹਦੇ ਰੰਗ ਦੇ ਵਿੱਚ ਤਦਾਕਾਰ ਹੋ ਜਾਵੇ।
ਨਾਨਕ ਗੁਰ ਪ੍ਰਸਾਦੀ ਛੁੱਟੀਐ,
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਸਿੱਖੋ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਜਿਹੜਾ ਜੀਵ ਹੈ, ਜੀਵ ਰੂਪ ਇਸਤਰੀ ਹੈ, ਗੁਰੂ ਦੀ ਕਿਰਪਾ ਦੇ ਦੁਆਰਾ ਜਮਾਂ ਤੋਂ ਛੁੱਟ ਜਾਂਦੀ ਹੈ, ਜਮਾਂ ਦੀਆਂ ਫਟਕਾਰਾਂ ਨਹੀਂ ਪੈਂਦੀਆਂ ਜੀ।
ਜੇ ਚਿਤ ਲੱਗਾ ਸੱਚ,
ਕਹਿੰਦੇ ਜਿਹੜੇ ਜੀਵ ਰੂਪ ਇਸਤਰੀਆਂ ਦਾ ਸੱਚੇ ਪ੍ਰਮਾਤਮਾ ਦੇ ਵਿੱਚ ਚਿੱਤ ਲੱਗਿਆ ਲੱਗ ਜਾਵੇ,
ਪੌੜੀ ਹਰ ਕਾ ਨਾਮ ਅਮੋਲ ਹੈ।
ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਕਹਿੰਦੇ ਜਿਹੜਾ ਹਰੀ ਪਰਮੇਸ਼ਰ ਦਾ ਨਾਮ ਹੈ ਨਾ, ਅਸੀਂ ਵਾਹਿਗੁਰੂ ਜਪਦੇ ਹਾਂ, ਅਮੋਲ ਹੈ, ਇਹਦੀ ਕੋਈ ਵੀ ਕੀਮਤ ਨਹੀਂ ਗੀ। ਅਸੀਂ ਕੀਮਤ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ ਪਿਆ। ਕੰਚਨ ਸਿਓ ਪਾਈਐ ਨਹੀਂ ਤੋਲ, ਕਿਸੇ ਸੋਨੇ ਦੀ ਸੋਨੇ ਦੇ ਨਾਲ ਵੀ ਰੱਬ ਦਾ ਨਾਮ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਸੇ ਪ੍ਰਕਾਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਮੋਲ ਹੈ,
ਕਿਉਂ ਕੀਮਤ ਕੀਜੈ,
ਕਿਵੇਂ ਉਹ ਪ੍ਰਮਾਤਮਾ ਦੀ ਜਿਹੜੀ ਕੀਮਤ ਹੈ ਕੀਜੇ ਕਰਨਾ ਕਰੀਏ, ਜਿਹੜਾ ਹੈ ਹੀ ਅਮੋਲ ਹੈ ਪਰਮੇਸ਼ਰ ਦਾ ਨਾਮ।
ਆਪੇ ਸ੍ਰੇਸ਼ਟ ਸਭ ਸਾਜੀ ਹਨ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੌੜੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਉਹ ਕਾਲ ਪੁਰਖ ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਨੂੰ ਬਣਾਇਆ ਹੈ ਤੇ ਆਪ ਹੀ ਪਰਮਾਤਮਾ ਸ੍ਰਿਸ਼ਟੀ ਨੂੰ ਸਾਰੀ ਨੂੰ ਸਾਜਿਆ ਸਾਜ ਰਿਹਾ ਹੈ, ਆਪ ਹੀ ਬਣਾ ਕੇ ਆਪ ਹੀ ਇਹਨਾਂ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ।
ਆਪੇ ਵਰਤੀਜਾ,
ਆਪ ਹੀ ਆਪਣਾ ਵਰਤੀਜੇ ਵਰਤਾਰਾ ਕਰ ਰਿਹਾ ਹੈ, ਕਿਸੇ ਨੂੰ ਰਿਜਕ ਦੇ ਰਿਹਾ ਹੈ, ਕਿਸੇ ਨੂੰ ਵਸਤਰ ਦੇ ਰਿਹਾ ਹੈ, ਉਹ ਪਰਮਾਤਮਾ ਆਪ ਹੀ ਸਾਰੀ 84 ਲੱਖ ਜੂਨ ਬਣਾ ਕੇ ਇਸ ਸ੍ਰਿਸ਼ਟੀ ਦੇ ਅੰਦਰ ਫਿਰ ਆਪਣਾ ਆਪ ਹੀ ਪਰਮੇਸ਼ਰ ਨੇ ਵਰਤਾਰਾ ਕੀਤਾ ਹੋਇਆ ਹੈ।
ਗੁਰਮੁਖ ਸਦਾ ਸਲਾਹੀ ਹੈ,
ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਹੁੰਦੇ ਹਨ, ਜਿਹੜੇ ਮਹਾਂਪੁਰਖ ਹੁੰਦੇ ਨੇ, ਉਹ ਸਦਾ ਹਮੇਸ਼ਾ ਹੀ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ, ਭਾਵੇਂ ਕੀਰਤਨ ਦੇ ਰਾਹੀਂ ਸਿਫਤ ਕਰਨ, ਭਾਵੇਂ ਕਥਾ ਰਾਹੀਂ ਸਿਫਤ ਕਰਨ, ਜਾਂ ਨਾਮ ਜਪਣ ਰਾਹੀਂ ਸਿਫਤ ਕਰਨ। ਕੋਈ ਗੁਰਮੁਖ ਆਪਣੇ ਘਰ ਵਿੱਚ ਸਹਿਜ ਪਾਠ ਕਰ ਰਿਹਾ ਹੈ, ਉਹ ਪਰਮਾਤਮਾ ਦੀ ਸਿਫਤ ਹੀ ਕਰ ਰਿਹਾ ਹੈ। ਕਿਹੜੇ ਗੁਰਮੁਖ ਹੁੰਦੇ ਨੇ, ਸਦਾ ਹੀ ਕਾਲ ਪੁਰਖ ਪਰਮੇਸ਼ਰ ਦੀ ਸਲਾਹੀਏ ਸਲਾਹੁੰਦੇ ਹਨ, ਸਿਫਤ ਕਰਦੇ ਹਨ।
ਸੱਚ ਕੀਮਤ ਕੀਜੈ,
ਇਹੀ ਉਹਦੀ ਪਰਮਾਤਮਾ ਦੀ ਜਿਹੜੀ ਸਿਫਤ ਕਰਨੀ ਹੈ ਨਾ, ਇਹੀ ਸੱਚੇ ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹ ਕਰ ਲੈਣਾ ਕੀਤੀ ਹੈ, ਇਹੀ ਪਰਮਾਤਮਾ ਦੇ ਨਾਮ ਦੀ ਕੀਮਤ ਹੈ, ਪਰਮਾਤਮਾ ਦੀ ਸਿਫਤ ਕਰਨੀ।
ਗੁਰ ਸ਼ਬਦ ਦੇ ਕਮਲ ਵਿਗਾਸਿਆ,
ਤੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਗੁਰੂ ਸ਼ਬਦ ਰੂਪੀ ਜਿਹੜਾ ਕਮਲ ਹੈ ਉਹ ਵਿਗਾਸਿਆ ਖਿੜ ਗਿਆ ਹੈ, ਤੇ ਜਿਹੜੀਆਂ ਪੰਖੜੀਆਂ ਕਿਹੜੀਆਂ ਹੁੰਦੀਆਂ ਕਮਲ, ਜਿਵੇਂ ਕਮਲ ਨੂੰ ਪੰਖੜੀਆਂ ਲੱਗਦੀਆਂ ਨਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਦਰ ਗੁਰੂ ਸ਼ਬਦ ਕਮਲ ਵਿਗਸਿਆ, ਭਾਵ ਖਿੜ ਗਿਆ, ਫਿਰ ਕਰਨਾ ਮਦਤਾ ਆਪੇਕਸ਼ਾ ਤੇ ਇਹ ਜਿਹੜੀਆਂ ਪੰਖੜੀਆਂ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਖਿਲ ਜਾਣਾ ਕੀਤੀਆਂ ਹਨ।
ਏਵ ਹਰ ਰਸ ਪੀਜੈ,
ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਨਾਮ ਜਪ ਕੇ ਗੁਰੂ ਦਾ ਸ਼ਬਦ ਜਪ ਕੇ ਇਸ ਤਰ੍ਹਾਂ ਹਰੀ ਦੇ ਰਸ ਨੂੰ ਪੀਜੈ ਪੀਂਦੇ ਹਨ, ਉਹ ਆਪਣੇ ਕੰਨਾਂ ਦੇ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਸੁਣਦੇ ਹਨ, ਉਹ ਰਸਨਾ ਦੇ ਦੁਆਰਾ ਕੀਰਤਨ ਜਿਹੜਾ ਉਹ ਕਰਦੇ ਹਨ, ਹਰ ਰਸ ਪੀਜੈ, ਇਸ ਤਰ੍ਹਾਂ ਉਹ ਹਰੀ ਦੇ ਰਸ ਨੂੰ ਪੀਜੈ ਪੀਂਦੇ ਹਨ।
ਆਵਣ ਜਾਣਾ ਠਾਕਿਆ,
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹੋ ਜਿਹੜੇ ਗੁਰਮੁਖ ਹੁੰਦੇ ਨੇ ਨਾ, ਜਿਹੜੇ ਗੁਰੂ ਦੇ ਸ਼ਬਦ ਨੂੰ ਉਹਦੇ ਰਸ ਨੂੰ ਪੀਂਦੇ ਨੇ, ਉਹਨਾਂ ਦਾ ਫਿਰ ਆਉਣਾ ਜਾਣਾ, ਜੰਮਣਾ ਤੇ ਮਰਨਾ ਰੋਕ ਲੱਗ ਜਾਂਦੀ ਹੈ ਨਾ, ਫਿਰ ਉਹ ਜਨਮ ਦੇ ਵਿੱਚ ਆਉਂਦੇ ਨੇ, ਜਦੋਂ ਜਨਮੇ ਹੀ ਨਹੀਂ ਤੇ ਫਿਰ ਮਰਨਗੇ ਕਦੋਂ, ਫਿਰ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦੇ ਨੇ, ਠਾਕ ਲੱਗ ਜਾਂਦੀ, ਠਾਕ ਕਹਿੰਦੇ ਰੋਕ ਲੱਗ ਜਾਂਦੀ ਹੈ, ਭਾਵ ਕਿ ਉਹ ਮੁਕਤ ਹੋ ਜਾਂਦੇ ਹਨ।
ਸੁਖ ਸਹਿਜ ਸਵੀਜੈ,
ਕਹਿੰਦੇ ਇਸੇ ਤਰ੍ਹਾਂ ਉਹ ਸਹਿਜ ਅਵਸਥਾ ਦੇ ਅੰਦਰ, ਸੁੱਖ ਦੇ ਅੰਦਰ ਸਵੀਜੇ ਸੌਂਦੇ ਹਨ, ਸਹਿਜ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਹਨ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਸਨ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸੋਧ ਐਕਟ ਬਿੱਲ ਬਣਿਆ ਹੈ, ਇਸੇ ਪ੍ਰਕਾਰ ਜਿੰਨੀਆਂ ਵੀ ਪੰਥਕ ਇਕੱਤਰਤਾ ਪ੍ਰਮੁੱਖ ਸ਼ਖਸੀਅਤਾਂ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਹੈ ਖਾਲਸਾ ਜੀ, ਭਾਵੇਂ ਕਿ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ, ਸਿੱਖ ਜਥੇਬੰਦੀਆਂ ਕਰ ਰਹੀਆਂ ਹਨ, ਕਿਉਂ ਕਰ ਰਹੀਆਂ ਨੇ, ਕਿਉਂਕਿ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨ ਵਾਲਾ ਵੀ ਦੋਸ਼ੀ ਪਾਇਆ ਗਿਆ। ਇਸੇ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਘਰਾਂ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਹੋਣ, ਜੇ ਉੱਥੇ ਕੋਈ ਸਿਰ ਫਿਰਿਆ ਆ ਕਰਕੇ ਕੋਈ ਯਤਨ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਸਤੇ, ਘਰ ਵਾਲੇ ਵੀ ਦੋਸ਼ੀ ਪਾਏ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਪੜਨ ਵਾਲਾ ਗੁਰੂ ਦਾ ਵਜ਼ੀਰ ਵੀ ਦੋਸ਼ੀ ਪਾਇਆ ਗਿਆ। ਕਿਉਂ ਪਾਏ ਗਏ ਨੇ? ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਕਰਦਾ ਉਹਨੂੰ ਚੁਰਾਹੇ 'ਚ ਖੜਾ ਕਰਕੇ ਗੋਲੀ ਮਾਰ ਦਿਓ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਰਦਾ ਹੈ ਉਸਨੂੰ ਫਾਹੇ ਟੰਗ ਦਿਓ, ਉਹਨੂੰ ਉਮਰ ਕੈਦ ਕਰ ਦਿਓ, ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਪਰ ਗੁਰੂ ਦੇ ਵਜ਼ੀਰ, ਗੁਰੂ ਦੀ ਸੰਗਤ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਘਰਾਂ ਦੇ ਵਿੱਚ ਪੋਥੀਆਂ ਲੈ ਕਰਕੇ ਸਹਿਜ ਪਾਠ ਕਰਦੇ ਨੇ, ਖਾਲਸਾ ਜੀ ਉਹ ਦੋਸ਼ੀ ਕਿਉਂ? ਭਾਵੇਂ ਜਿਤਨੀਆਂ ਵੀ ਸਾਡੀਆਂ ਮਹਾਂਪੁਰਖ ਸ਼ਖਸੀਅਤਾਂ ਹਨ, ਜਿੰਨੇ ਵੀ ਦਲ ਪੰਥ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ, ਉਹ ਨੁਮਾਇੰਦਗੀ ਕਰ ਰਹੀ ਹੈ, ਖਾਲਸਾ ਜੀ ਆਓ, ਆ ਕਰਕੇ ਅਸੀਂ ਇਸ ਜਿਹੜਾ ਐਕਟ ਬਣਿਆ ਹੋਇਆ, ਬਿੱਲ ਬਣਿਆ ਹੋਇਆ ਹੈ, ਸਾਰੀ ਇਕੱਤਰਤਾ ਹੋ ਰਹੀ ਹੈ 31 ਤਰੀਕ ਨੂੰ ਦਿਨ 11 ਵਜੇ। ਖਾਲਸਾ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਥਾਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਜੀ ਵਿਖੇ ਆਓ, ਇਸ ਪੰਥਕ ਦੀ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ। ਵੱਧ ਤੋਂ ਵੱਧ ਜਿਹੜੇ ਗ੍ਰੰਥੀ ਸਾਹਿਬਾਨ, ਕੀਰਤਨੀਏ ਸਾਹਿਬਾਨ, ਜਿਹੜੇ ਗੁਰੂ ਦੇ ਨਾਲ ਹਿੱਤ ਕਰਨ ਵਾਲੇ, ਗੁਰੂ ਦੇ ਨਾਲ ਪ੍ਰੇਮ ਕਰਨ ਵਾਲੇ ਹਨ, ਉਹ ਸਾਰੇ ਦੇ ਸਾਰੇ ਖਾਲਸਾ ਜੀ 31 ਮਈ ਨੂੰ ਦਿਨ ਦੇ 11 ਵਜੇ ਪੰਥ ਦੀ ਇਕੱਤਰਤਾ ਹੋ ਰਹੀ ਹੈ, ਤੇ ਇਸ ਪੰਥਕ ਇਕੱਤਰਤਾ ਵਿੱਚ ਅਸੀਂ ਸ਼ਮੂਲੀਅਤ ਕਰਕੇ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਜੀ, ਭਾਵੇਂ ਜਿਹੜਾ ਦੋਸ਼ੀ ਹੈ, ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਗੁਰੂ ਦੇ ਵਜ਼ੀਰ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ, ਗੁਰੂ ਦੇ ਕੀਰਤਨੀਏ ਨੂੰ ਕੋਈ ਸਜ਼ਾ ਮਿਲਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀਆਂ ਪ੍ਰਕਾਸ਼ ਕੀਤੀਆਂ ਨੇ, ਉਹ ਕਿਉਂ ਸਜਾਵਾਂ? ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ। ਆਓ ਖਾਲਸਾ ਜੀ, ਇਸ ਇਕੱਤਰਤਾ ਦੇ ਵਿੱਚ ਅਸੀਂ ਸ਼ਾਮਿਲ ਹੋਈਏ, ਵੱਧ ਚੜ੍ਹ ਕੇ ਜਿੰਨੇ ਵੀ ਇਹ ਖਾਲਸਾ ਜੀ ਮੀਡੀਏ ਦੇ ਰਾਹੀਂ ਗ੍ਰੰਥੀ ਸਾਹਿਬਾਨ ਸਾਡੇ ਪੰਜਾਬ ਦੇ ਬਾਹਰ ਦੇ ਅਦਰ ਸਟੇਟਾਂ ਦੇ ਦੇਖ ਰਹੇ ਨੇ, ਉਹ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ 31 ਮਈ ਦਿਨ ਦੇ 11 ਵਜੇ ਇਸ ਪੰਥ ਦੀ ਇਕੱਤਰਤਾ ਦੇ ਵਿੱਚ ਜਾ ਕੇ ਸ਼ਮੂਲੀਅਤ ਕਰੀਏ, ਤੇ ਵੱਧ ਤੋਂ ਵੱਧ ਚੜ੍ਹ ਕੇ ਆਪਣੇ ਸੁਝਾਅ ਜਿਹੜੇ ਨੇ ਉਹ ਸੰਗਤਾਂ ਨੂੰ ਜਾਣੂ ਕਰਵਾਈਏ, ਭੁੱਲ ਚੁੱਕ ਦੀ ਖਿਮਾ। ਆਓ ਆਖਰਲੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਗੁਰ ਸਬਦੀ ਕਮਲ ਵਿਗਾਸਿਆ, ਏਵ ਹਰ ਰਸ ਪੀਜੈ, ਆਵਣ ਜਾਣਾ ਠਾਕਿਆ, ਸੁਖ ਸਹਿਜ ਸਵੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।